اسلام دے رہبر آ گئے کہ گرو نانک تو بڑا نہ کوئی ہویا تے نہ ہوئے گا، سب تے بڑا ستگور نانک جن کل رکھ انکن وتے جسمن ساسا نانک انک رہت پرماتم جوئی نانک نام کہاوے سوئی۔ کیوں گرو نانک تو بڑا کوئی کیوں نہیں ہو سکتا؟ بھائی گرداس یہ فیصلہ دیندے ہیں، روم روم کوٹ برہمنڈ کو نواس جاس مانس اتار تار درش دکھائے ہیں، جیدے ایک ایک روم وچ کروڑا برمنڈ ہن، او کون ہے نراکار پرمیشر واہگرو؟ وہ سرگن سروپ گرو نانک ہے، رب تو بڑا کوئی ہے نہیں۔ اس لیے گرو نانک دے نال اتھاں پیار کرن والے بابا آنند سنگھ جی مہاپرش اور گرو گرنتھ صاحب نو پرتکھ روپ وچ گرو نانک سمجھن والے، یہ سامنے والا ٹوہا بھی اس گل کا پرتیک ہے۔ نانک سر جاؤ گے بڑی ایک سپشٹ گل دیکھے گی بابا آنند سنگھ جی دی بھاونا، تے انہاں نے اپنے بیٹھن دے لئی سنگت وچ جگہ وہ چنی کہ کہن ماتر نہ ہوئے، جتھے ساری سنگت دے چرن اس چرنا دے برابر، بابا جی کہتے میرا سیس ہونا چاہیے، مینو لگے میں سنگتوں کے چرنا میں بیٹھا، یہ بابا آنند سنگھ جی مہاپرشاں دا انہاں تو بھروسے آئے ہوئے مہاپرش جنہاں نے گرو نانک دے گھر کا بہت بڑا پرچار کیتا، نام دیاں کمائیاں نام دیاں برکتاں اس سمپردا دے وچ جو بابا رام سنگھ جی مہاپرشاں نے کر وکھایا ہے، وہ سمپردا دے سارے سادھواں دے حصے وچ نہیں آن والی بات ہے، تے انہاں نے بالکل وہ کر وکھایا کہ جنگل دے وچ منگل لگدا کس طرح ہے۔ انہوں نے اس قربانی کے ارتھاں نوں پرتکھ روپ وچ کر کے وکھاتا، جتے ویسن سادھ جان سو تھان سہندا۔ سو داس کوئی سناؤن دے پریوجن دے نال تاں نہیں سی آیا، مہاپرکھاں دا حکم من کے داس حاضر ہویا، جتھے حکم من کے داس حاضر ہویا اسے حکم دی ایک لڑی ہے کہ جدو حکم ہو گیا بھی کچھ بولنا بھی پائے گا۔ ویسے تا سربن کرن دے نال گیان ودھدا ہے، گیان کتھن دے نال کدی گیان نہیں بدھے، پاویں سانو بولن والیاں نوں اس گل دا خیال ہوے کہ ساری مہانتا بولن وچ ہے، پر نہیں گرو پیارو سربن دا مہاتم کتے ادیال کریخی دی وہ گل پڑھو جو اپنے پتر سوید کیتو نوں کہندا ہے، جو اپدیش اپنے پتر دے مادھیم راہی پورے سنسار نوں دیندا ہے، وہ کہندا بیٹا سوید کیتو میں تینو شام وید دی شاندوگ اپنش دے انسار ایک گل دسنی چاہنا کہ سربن کرنا کوئی سوکھی دی بات نہیں ہے، سوکھی دی بات نہیں تے سربن ہر ایک کر بھی نہیں سکدا، سربن کرنا ہر ایک دے وس دی بات نہیں۔ عام سروتے جن کہندے جی سٹیج تے بولنا ساڈے وس دی بات نہیں اسی سن سکدے ہاں، پر نہیں گرو کہہ رہے ہو کتے گرو نانک دی ترتیب جپجی چ پڑھ لو، ਮਹਾਰਾਜ ਸਾਹਿਬ ਜੀ ਨੇ ਜੋ ਪੁਰਾਤਨ ਵਿਚਾਰਧਾਰਾ ਸੀ ਉਸ ਨੂੰ ਇੱਕ ਨਵੀਨਤਾ ਦਾ ਰੂਪ ਦਿੰਦਿਆਂ ਹੋਇਆਂ ਆਪਣੇ ਅਨੁਭਵ ਦੁਆਰਾ, ਕਿਉਂਕਿ ਗਿਆਨ ਦੇ ਚਾਰ ਸਾਧਨ ਗਿਆਨ ਦੇ ਅੰਤਰੰਗ, ਜਿਹੜਾ ਗਿਆਨ ਗੱਲਾਂ ਵਾਲਾ ਹੈ ਇਹ ਤੇ ਦਰਗਾਹੀ ਬਚਨਾਂ ਵਿੱਚ ਅਗੰਮੀ ਬਾਣੀ ਵਿੱਚ ਇੱਕ ਇਤਰਾਜ਼ ਹੈ, ਇਹਦੇ ਤੇ ਕਾਟਾ ਲੱਗਿਆ ਹੋਇਆ ਹੈ ਕਿ ਗਿਆਨ ਨਾ ਗੱਲੀ ਢੂੰਡੀ ਹੈ। ਇਹ ਗੱਲਾਂ ਵਾਲਾ ਗਿਆਨ, ਜਿਹੜਾ ਗਿਆਨ ਕਰ ਰਿਹਾ ਖੁਦ ਉਹਦੀ ਵੀ ਮੁਕਤੀ ਨਹੀਂ ਕੀਤੀ ਤੇ ਸੁਣਨ ਵਾਲਿਆਂ ਦੀ ਤਾਂ ਮੁਕਤੀ ਹੋਣੀ ਚਾਹੀਦੀ। ਕਥਨਾ ਕਰੜਾ ਸਾਰ, ਤੇ ਫਿਰ ਗਿਆਨ ਦੇ ਚਾਰ ਸਾਧਨ, ਜਿੰਨੀ ਦੇਰ ਤੱਕ ਉਹਨਾਂ ਸਾਧਨਾਂ ਦਾ ਗਿਆਨ ਨਹੀਂ ਹੈ ਔਰ ਪ੍ਰਕਿਰਤੀ ਰੂਪ ਦੇ ਅੰਦਰ ਜੇ ਉਹ ਸਾਧਨ ਆਪ ਨਹੀਂ ਕੀਤੇ ਹੋਏ, ਪਹਿਲਾਂ ਉਹਨਾਂ ਸਾਧਨਾਂ ਨੂੰ ਸਮਝਣਾ, ਫਿਰ ਉਹਨਾਂ ਸਾਧਨਾਂ ਦੀ ਕਮਾਈ ਕਰਨੀ, ਸਰਵਣ ਮੰਨਣ ਨਿਧਿਆਸਨ ਤਤ ਤੁਮ ਪਦ ਦਾ ਸੰਸ਼ੋਧਨ, ਇਹ ਚਾਰ ਗਿਆਨ ਦੇ ਸਾਧਨ। ਗਿਆਨ ਦੀ ਗੱਲ ਸਮਝਣੀ ਵੀ ਔਖੀ ਹੈ ਤੇ ਸਮਝਾਉਣੀ ਵੀ ਔਖੀ ਹੈ, ਤੇ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਨੇ ਚਾਰ ਪੌੜੀਆਂ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਈਸ਼ਰ ਵਰਮ ਇੰਦ ਸੁਣਿਆ, ਸਤ ਸੰਤੋਖ ਗਿਆਨ ਸੁਣਿਆ, ਸਰਾਂ ਗੁਣਾ ਕੀ ਗਾਹ, ਚਾਰਾਂ ਦੇ ਵਿੱਚ ਕੇਵਲ ਸੁਣਨ ਦੀ ਹੀ ਗੱਲ ਮਹਾਰਾਜ ਸਾਹਿਬ ਜੀ ਕਰ ਰਹੇ। ਤਰਤੀਬ ਉਸੇ ਤਰ੍ਹਾਂ ਰੱਖੀ, ਸਰਵਣ ਤੋਂ ਬਾਅਦ ਮੰਨਣ ਸਾਧਨ ਹੈ, ਤੇ ਫਿਰ ਸਤਿਗੁਰੂ ਮੰਨਣ ਦੀਆਂ ਚਾਰ ਪੌੜੀਆਂ ਸ਼ੁਰੂ ਕਰਦੇ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਪਾਵਹਿ ਮੋਕ ਦੁਆਰ, ਮੰਨੇ ਮਾਰਗ ਠੱਗ ਨਾ ਪਾਏ, ਇਹ ਪੌੜੀਆਂ ਕੇਵਲ ਮੰਨਣ ਦੇ ਨਾਲ ਹੀ ਚਾਰ ਉਚਾਰਨ ਕੀਤੀਆਂ ਗਈਆਂ। ਫਿਰ ਬਾਤ ਆਉਂਦੀ ਹੈ ਨਿਧਿਆਸਨ ਦੀ। ਨਿਧਿਆਸਨ ਦੀ ਪੌੜੀ ਪੰਜ ਪ੍ਰਵਾਨ ਵਾਲੀ ਜਿਹੜੀ ਹੈ, ਇਹ 'ਚ ਨਿਧਿਆਸਨ ਦਾ ਸਰੂਪ ਕਥਨ ਕੀਤਾ ਹੈ। ਫਿਰ ਬਾਤ ਆਉਂਦੀ ਹੈ ਤਤ ਤੋਇਮ ਪਦ ਦੇ ਸੰਸ਼ੋਧਨ ਦੀ। ਉਹਦੇ 'ਚ ਮਹਾਰਾਜ ਨੇ ਜਿਵੇਂ ਵੇਦ ਦੇ ਅੰਦਰ ਚਾਰ ਮਹਾਂਵਾਕ ਹਨ, ਅਯੰ ਆਤਮਾ ਬ੍ਰਹਮ ਹੈ, ਅਹੰ ਬ੍ਰਹਮਸਮੀ ਹੈ, ਪ੍ਰਗਿਆਨ ਆਨੰਦ ਬ੍ਰਹਮ ਹੈ, ਤਤਮ ਅਸੀ ਮਹਾਂਵਾਕ ਹੈ, ਵੇਦ ਦੇ ਚਾਰੇ ਮਹਾਂਵਾਕ ਹਨ। ਧੰਨ ਗੁਰੂ ਨਾਨਕ ਸਾਹਿਬ ਨੇ ਇੰਨਾ ਸੌਖਾ ਕਰ ਦਿੱਤਾ, ਜੋ ਤੁਦ ਭਾਵ ਹੈ ਸਾਈ ਪਰਿਕਾਰ, ਤੇ ਅੱਗੇ ਕੀ ਪੜ੍ਹਦੇ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਮਹਾਂਵਾਕ ਦਾ ਉਪਦੇਸ਼, ਇਹ ਤਤ ਤੋਇਮ ਪਦ ਦਾ ਸੰਸ਼ੋਧਨ ਹੈ, ਜਿਹੜਾ ਪੰਜ ਵਾਰ ਨਹੀਂ ਕਿਹਾ ਤੇ ਤਿੰਨ ਵਾਰ ਨਹੀਂ ਕਿਹਾ, ਚਾਰ ਵਾਰ ਕਿਹਾ, ਕਿਉਂਕਿ ਵੇਦ ਦੇ ਚਾਰ ਮਹਾਂਵਾਕ। ਇਸ ਕਰਕੇ ਉਦਿਆਲਕ ਰਿਖੀ ਕਹਿੰਦਾ ਹੈ, ਬੇਟਾ ਸਰਵਣ ਦੇ ਖੱਟ ਅੰਗ ਹਨ, ਜਿੰਨੀ ਦੇਰ ਤੱਕ ਸਰੋਤਾ ਜਨ ਨੂੰ ਇਹਦਾ ਗਿਆਨ ਨਾ ਹੋ ਜਾਏ, ਵਕਤੇ ਨੂੰ ਇਹਦਾ ਗਿਆਨ ਨਾ ਹੋ ਜਾਏ, ਯੁੱਗ ਬੀਤਣ ਤੱਕ ਵੀ ਗਿਆਨ ਨਹੀਂ ਹੋਏਗਾ। ਗਿਆਨ ਕੋਈ ਗੱਲਾਂ ਨਾਲ ਨਹੀਂ ਹੋ ਜਾਂਦਾ। ਉਹ ਕਹਿੰਦੇ ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਰਥਵਾਰ ਉਪਮਤੀ। ਖਿਮਾ ਕਰਨੀ, ਮੈਂ ਪਤਾ ਨਹੀਂ ਕਿਉਂ ਐਸੀ ਵਿਚਾਰ ਕਿਉਂ ਸ਼ੁਰੂ ਹੋ ਗਈ, ਜਿਹੜੀ 100 ਦੇ ਵਿੱਚੋਂ 95 ਫੀਸਦੀ ਲੋਕ ਇਤਰਾਜ਼ ਕਰਨ ਵੀ ਇਹ ਤਾਂ ਗੱਲ ਸਮਝ ਨਹੀਂ ਆਉਂਦੀ, ਨਹੀਂ ਸੀ ਹੋਣੀ ਚਾਹੀਦੀ, ਪਰ ਸੁਤੇ ਸਿੱਧ ਹੋ ਗਈ ਹੈ। ਮੈਂ ਆਪ ਜੀ ਦਾ ਖਿਆਲ ਇਸ ਪਾਸੇ ਮੋੜਨਾ ਤੇ ਖੁਦ ਵੀ ਮੁੜਨਾ ਚਾਹੁੰਦਾ, ਕਿਉਂਕਿ ਇਹਦੇ ਵਿੱਚ ਕੁਛ ਗਹਿਰਾਈ ਐਸੀ ਆਏਗੀ ਕਿ ਸਰੋਤਾ ਤਰਤੀਬ ਅਨੁਸਾਰ ਇੱਕ ਇੱਕ ਸਾਧਨ ਨੂੰ ਜਪਜੀ ਪੜ੍ਹ ਕੇ ਮੰਨਣ ਵਿੱਚ ਲਿਆਉਂਦਾ ਜਾਏ, ਕੋਈ ਦਿੱਕਤ ਨਹੀਂ ਆਏਗੀ। ਦਿੱਕਤ ਉਦੋਂ ਆਉਂਦੀ ਹੈ ਜਦੋਂ ਅਸੀਂ ਕੇਵਲ ਪਾਠ 'ਤੇ ਤਾਂ ਜ਼ੋਰ ਲਾਇਆ ਹੋਇਆ ਅਤੇ ਸਮਝਣ 'ਤੇ ਕਦੀ ਜ਼ੋਰ ਨਹੀਂ ਲਾਇਆ। ਗੁਰਬਾਣੀ ਦਾ ਪਾਠ ਬਹੁਤ ਵੱਡੇ ਪੁੰਨ ਪੈਦਾ ਕਰਦਾ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ। ਜਿਹੜੇ ਲੋਕ ਪਾਠ ਦਾ ਖੰਡਨ ਕਰਦੇ ਹਨ ਉਹ ਗੁਰਮਤ ਵਿਰੋਧੀ ਬਾਤ ਹੈ ਉਹਨਾਂ ਦੀ, ਪਰ ਨਾਲ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਦੀ ਨਿਜ ਕਰਵਾ ਸਕ। ਤੇ ਜਿਨ੍ਹਾਂ ਮਹਾਂਪੁਰਸ਼ਾਂ ਦਾ ਅੱਜ ਸੰਸਾਰ ਵਿੱਚ ਜੈ ਜੈਕਾਰ ਹੋ ਰਿਹਾ, ਸੰਤਾਂ ਭਗਤਾਂ ਇੱਕ ਦਾ ਕਿੰਨੇ ਸੰਤਾਂ ਦੀ ਜੈ ਜੈਕਾਰ, ਕਿੰਨਿਆਂ ਮਹਾਂਪੁਰਸ਼ਾਂ ਦੀ, ਕਿੰਨਿਆਂ ਭਗਤਾਂ ਦੀ, ਇਹ ਕਿਹਨਾਂ ਦੀ ਜੈ ਜੈਕਾਰ ਹੋ ਰਹੀ ਹੈ ਜਿਹਨੇ ਨਾਮ ਧਿਆਇਆ, ਜਿਹਨਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ ਹੈ, ਇਹ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਵਾਲਾ। ਤੇ ਅੱਜ ਦੇ ਇਸ ਵਿਚਾਰ ਵਿੱਚ ਮਹਾਂਪੁਰਸ਼ਾਂ ਦੇ ਸਨਮੁਖ ਸੰਤ ਮੰਡਲੀ ਬੈਠੀ ਹੈ, ਮਹਾਂਪੁਰਸ਼ ਸਤਿਕਾਰਯੋਗ ਵਿਦਵਾਨ ਸੱਜਣ ਬੈਠੇ ਹਨ, ਤੁਹਾਡੇ ਵਿੱਚ ਵੀ ਬੈਠੇ ਹੈ। ਮੇਰੇ ਵਿਦਿਆ ਦਾਤੇ ਮਹਾਂਪੁਰਖ ਕਹਿੰਦੇ ਸਨ, ਹਰੀ ਸਿੰਘ ਕਦੀ ਵੀ ਇਹ ਸੋਚ ਕੇ ਨਹੀਂ ਬੋਲਣਾ ਕਿ ਸੰਗਤ ਦੇ ਵਿੱਚ ਜਿੰਨੇ ਵੀ ਬੈਠੇ ਨੇ ਵੀ ਉਹ ਮੇਰੇ ਗਿਆਨ ਤੋਂ ਨੀਵੇਂ ਬੈਠੇ ਨੇ, ਮੈਂ ਉਹਨਾਂ ਨੂੰ ਗਿਆਨ ਦੇਣ ਵਾਲਾ, ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀ ਕਿੰਨੀ ਉੱਚੀ ਅਵਸਥਾ ਵਾਲੇ ਗੁਰਸਿੱਖ ਬੈਠੇ ਹੁੰਦੇ। ਫਿਰ ਇਹੀ ਬਾਤ ਦਰੁਸਤ ਹੋਏਗੀ ਕਿ ਜਿਹੜਾ ਸਬਕ ਦਾਸ ਨੂੰ ਮਿਲਿਆ, ਬਾਚਿਆ, ਪੜ੍ਹਿਆ, ਜ਼ਿੰਦਗੀ ਭਰ ਆਪਣੇ ਆਪ ਨੂੰ ਵਿਦਿਆਰਥੀ ਰੂਪ ਦੇ ਅੰਦਰ ਹੀ ਨਿਸ਼ਚਾ ਕੀਤਾ ਹੈ, ਇਸ ਤੋਂ ਅੱਗੇ ਕੁਛ ਨਹੀਂ। ਵਿਦਿਆਰਥੀ ਤੋਂ ਅਨੇਕਾਂ ਗਲਤੀਆਂ ਵੀ ਹੁੰਦੀਆਂ, ਖਿਮਾ ਕਰਦਾ। ਸੰਤ ਬਾਬਾ ਈਸ਼ਰ ਸਿੰਘ ਜੀ ਦੀ ਮਾਤਾ ਨੂੰ ਨਮਸਕਾਰ ਕਰਕੇ ਇੱਕ ਸਵਈਏ ਰਾਹੀਂ ਫਿਰ ਮੈਂ ਕੁਛ ਵਚਨ ਆਪ ਜੀ ਦੇ ਨਾਲ ਨਾਮ ਪ੍ਰਤੀ ਸਾਂਝੇ ਕਰਨਾ ਚਾਹਾਂਗਾ ਕਿ ਨਾਮ ਦੀ ਪਰਿਭਾਸ਼ਾ ਕੀ ਹੈ। ਬਹੁਤ ਜ਼ਰੂਰੀ ਗੱਲ ਹੈ। ਅਕਸਰ ਸਾਨੂੰ ਟਪਲੇ ਲਾਉਣ ਵਾਲੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਦੇਹ ਦੇ ਨਾਲ ਜੋੜਦੇ ਹੈ, ਇੱਥੇ ਕੋਈ ਗੜਬੜ ਕਰ ਜਾਂਦੇ ਹੈ ਜਦੋਂ ਅਸੀਂ ਇਸ ਗੱਲੋਂ ਅਵੇਸਰੇ ਹੋਵਾਂ। ਜਦੋਂ ਖੁਦ ਨੂੰ ਪਤਾ ਹੋਏਗਾ ਕਿ ਨਾਮ ਦੀ ਪਰਿਭਾਸ਼ਾ ਕੀ ਹੈ, ਮੇਰਾ ਖਿਆਲ ਕੋਈ ਵੀ ਗੁਰਸਿੱਖ ਕਦੀ ਚਪਲਾ ਨਹੀਂ ਖਾਏਗਾ, ਭਾਵੇਂ ਅਨਪੜ੍ਹ ਕਿਉਂ ਨਾ ਹੋਵੇ। ਪਹਿਲਾਂ ਸਤਿਕਾਰਯੋਗ ਉਸ ਮਾਤਾ ਨੂੰ ਧੰਨ ਜਾਣਨੀ ਜਿਨ ਜਾਇਆ, ਪਹਿਲਾਂ ਤਾਂ ਉਸ ਮਾਤਾ ਨੂੰ ਨਮਸਕਾਰ ਹੈ। ਇੱਕ ਪੰਡਿਤ ਗੁਲਾਬ ਸਿੰਘ ਜੀ ਹੋਏ, ਪੰਡਿਤ ਦਾ ਮਤਲਬ ਬ੍ਰਾਹਮਣ ਨਹੀਂ, ਪੰਡਿਤ ਦਾ ਮਤਲਬ ਵਿਦਵਾਨ, ਪੰਡਾ ਬੁੱਧੀ ਰੱਖਣ ਵਾਲਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸੰਤ ਮਾਨ ਸਿੰਘ ਜੀ, ਸੰਤ ਮਾਨ ਸਿੰਘ ਦੇ ਵਿਦਿਆਰਥੀ ਭਾਈ ਗੁਲਾਬ ਸਿੰਘ ਜੀ, ਗੁਰੂ ਸਾਹਿਬ ਜੀ ਤੋਂ ਤੀਸਰੇ ਥਾਂ ਤੇ। ਉਹ ਸਤਿਪੁਰਸ਼ਾਂ ਦੀ ਮਾਤਾ ਨੂੰ ਇੱਕ ਗੱਲ ਕਹਿੰਦੇ ਆ ਕਿ ਹਰ ਨਾਮ ਭਜੇ ਜਗ ਭੀਤਰ ਜੋ, ਜਾਣਨੀ ਸੁੱਧ ਜਾ ਵਿਧ ਕੋ। ਐ ਜਾਣਨੀ, ਤੂੰ ਅਜਿਹਾ ਪੁੱਤਰ ਪੈਦਾ ਕਰ ਜਿਹੜਾ ਜਨਮ ਧਾਰ ਕੇ ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ। ਇਹ ਤੇਰੀ ਸੰਤਾਨ ਸਭ ਸਰਬ ਸ੍ਰੇਸ਼ਠ ਸੰਤਾਨ ਹੋਏਗੀ ਜੇ ਤੂੰ ਆਪਣੀ ਕੁੱਖ ਤੋਂ ਨਾਮ ਜਪਣ ਵਾਲਾ ਪੁੱਤਰ ਪੈਦਾ ਕਰ, ਨਾਮ ਜਪਣ ਵਾਲੀ ਧੀ ਪੈਦਾ ਕਰ। ਹਰ ਨਾਮ ਭਜੇ ਜਗ ਭੀਤਰ ਜੋ, ਜਨਨੀ ਸੁੱਤ ਜਾ ਵਿਦ ਕੋ ਬਜਾਏ। ਅਥਵਾ ਜੇ ਐਸਾ ਨਹੀਂ ਹੋ ਸਕਦਾ, ਕਿਉਂ ਇਹਦੇ ਲਈ ਮਿਹਨਤ ਬਹੁਤ ਕਰਨੀ ਪਏਗੀ ਮਾਤਾ ਨੂੰ ਪਿਤਾ ਦਾ, ਇਹਦੇ ਲਈ ਸੰਤ ਭਗਤ ਐਵੇਂ ਨਹੀਂ ਪੈਦਾ ਹੁੰਦੇ। ਦਾਸ ਦੇ ਇੱਕ ਬਚਨ ਯਾਦ ਆ ਗਿਆ, ਸੰਤ ਬਾਬਾ ਖਜਾਨ ਸਿੰਘ ਜੀ ਪਿੰਡਾਂ ਵਾਲੇ ਗਾਉਂ ਤੋਂ, ਸੰਤ ਸੁੰਦਰ ਸਿੰਘ ਜੀ ਦੇ ਪਿਤਾ ਦੀ ਗੱਲ ਕਰਦੇ। ਉਹਨਾਂ ਦੇ ਜਿਹੜੇ ਪਿਤਾ ਸਨ ਬਾਬਾ ਖਜਾਨ ਸਿੰਘ ਜੀ, ਜਦੋਂ ਬਾਬਾ ਖਜਾਨ ਸਿੰਘ ਜੀ ਵੱਡੇ ਹੋਏ, ਕਹਿਣ ਲੱਗੇ ਬੇਟਾ ਇਕਲੌਤਾ ਬੇਟਾ ਤੂੰ ਸਾਡਾ, ਤੇ ਹੁਣ ਜਵਾਨ ਹੋ ਗਿਆ, ਇਸ ਲਈ ਅਸੀਂ ਹੁਣ ਕੋਈ ਚੰਗੇ ਘਰਾਣੇ ਦੀ ਬੀਬੀ ਤੇਰੇ ਲਈ ਦੇਖਦੇ ਹਾਂ, ਤੇਰਾ ਵਿਆਹ ਕਰਦੇ। ਮਹਾਂਪੁਰਖ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਸਤਿਕਾਰਯੋਗ ਮੇਰੀ ਮਾਤਾ, ਮੈਂ ਤੁਹਾਡੇ ਅੱਗੇ ਉਜ਼ਰ ਤਾਂ ਨਹੀਂ ਕਰ ਸਕਦਾ, ਪੁੱਤਰ ਹੋਣ ਦੇ ਨਾਤੇ ਬੇਨਤੀ ਕਰ ਸਕਦਾ, ਪਰ ਤੁਹਾਡੇ ਵਚਨ ਦਾ ਨਿਰਾਦਰ ਵੀ ਨਾ ਹੋਵੇ ਤੇ ਮੇਰੀ ਬੇਨਤੀ ਜੇ ਸੁਣ ਲਵੋ, ਵਿਆਹ ਪ੍ਰਤੀ ਮੈਂ ਕੁਛ ਕਹਿਣਾ ਚਾਹੁੰਦਾ, ਕਿਉਂਕਿ ਮੇਰਾ ਸਰੀਰ ਤੁਹਾਡੀ ਦੋਨਾਂ ਦੀਆਂ ਸਾਂਝੀਆਂ ਅੰਸਾਂ ਤੋਂ ਮੇਰਾ ਸਰੀਰ ਬਣਿਆ। ਇਹ ਚਮੜੇ ਦੇ ਮਕਾਨ ਦੇ ਉੱਤੇ ਉਨੀ ਦੇਰ ਤੱਕ ਮੇਰਾ ਹੱਕ ਨਹੀਂ ਹੈ, ਜਿੰਨੀ ਦੇਰ ਤੱਕ ਤੁਸੀਂ ਜੀਵਤ ਹੋ ਉਨੀ ਦੇਰ ਤੱਕ ਪੁੱਤਰ ਤੇ ਧੀ ਤੇ ਸੰਤਾਨ ਤੇ ਮਾਤਾ ਪਿਤਾ ਦਾ ਹੀ ਹੁਕਮ ਚੱਲੇਗਾ, ਕਿਉਂਕਿ ਉਹਨਾਂ ਦੀ ਜਿਸਮ ਦੀ ਹੀ ਕਮਤ ਹੈ। ਇਹ ਇਮਾਨ ਹੈ। ਜਿਵੇਂ ਕਿਰਾਏ ਤੇ ਮਕਾਨ ਤੇ ਗੁਰਿਆਂ ਦਾ ਹੋਵੇ ਉਹਦਾ ਕਿੰਨਾ ਕੁ ਦੂਰ ਹੈ, ਮਕਾਨ ਦਾ ਮਾਲਕ ਤਾਂ ਕੋਈ ਹੋਰ ਹੈ, ਬਾਅਦ ਚ ਖੁਦ ਮਾਲਕ ਬਣ ਜਾਏ ਬਾਤ ਵੱਖਰੀ। ਕਹਿਣ ਲੱਗੇ ਹਾਂ ਬੇਟਾ ਦੱਸ। ਕਹਿਣ ਲੱਗੇ ਜੀ ਮੇਰੇ ਅੰਦਰ ਰਾਈ ਜਿੰਨਾ ਵੀ ਬੇਕਾਰ ਦਾ ਫੁਰਨਾ ਨਹੀਂ, ਰਾਈ ਜਿੰਨਾ ਬਾਸ਼ਨਾ ਨਹੀਂ। ਤੇ ਕ੍ਰਿਸ਼ਤਾ ਬਾਸ਼ਨਾ ਨਾਲ ਚੱਲਦਾ, ਇਸ ਕਰਕੇ ਖਿਮਾ ਕਰਨੀ। ਕਿਸੇ ਘਰਾਣੇ ਦੀ ਬੀਬੀ ਦਾ ਐਵੇਂ ਕਰਨਾ ਪੜ ਦਿਓ ਤੇ ਮੇਰੇ ਮਨ ਦੇ ਅੰਦਰ ਗ੍ਰਿਸ਼ ਦਾ ਫੁਰਨਾ ਹੀ ਹੈ ਨਹੀਂ। ਪਿਤਾ ਜੀ ਇਹ ਮੇਰੀ ਬੇਨਤੀ ਮੰਨ ਲਓ, ਮੈਂ ਗ੍ਰਿਸ਼ਤੀ ਨਹੀਂ ਬਣਨਾ ਚਾਹੁੰਦਾ, ਮੈਂ ਬੇਹੰਗਮ ਰਹਿਣਾ ਚਾਹੁੰਦਾ। ਵਾਹਿਗੁਰੂ ਕਿਰਪਾ ਕਰੇ ਬਿੰਦ ਹੋਵੇ ਤਾਂ ਇਸ ਸਰੀਰ। ਮਾਤਾ ਪਿਤਾ ਨੇ ਅਸਵੀਕਾਰ ਕਰ ਦਿੱਤਾ, ਕਹਿੰਦੇ ਐਸਾ ਨਹੀਂ ਹੋਵੇਗਾ, ਜੋ ਅਸੀਂ ਕਰ ਰਹੇ ਹਾਂ ਤੇਰੇ ਭਵਿੱਖ ਦੇ ਵਿੱਚ ਤੈਨੂੰ ਸ਼ਾਦੀ ਕਰਾਉਣੀ ਪਏਗੀ। ਦੂਜੀ ਤਾਂ ਗੱਲ ਹੀ ਕੋਈ ਨਹੀਂ, ਮੈਂ ਬੇਨਤੀ ਕੀਤੀ ਸੀ, ਬੇਨਤੀ ਮੰਨਣ ਵਾਲੇ ਤੇ ਆ, ਉਹ ਮੰਨੇ ਜਾਂ ਨਾ ਮੰਨੇ, ਨਹੀਂ ਮੰਨੀ। ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਵੀ ਦੁੱਖ ਵਿੱਚ ਸੁੱਖ ਵਿੱਚ ਕੋਈ ਲੋੜ ਦੇ ਵੇਲੇ ਬੇਨਤੀ ਕਰਨੀ ਬਣਦੀ ਹੈ, ਜੇ ਬੇਨਤੀ ਸੁਣ ਕੇ ਦਾਤ ਪ੍ਰਾਪਤ ਹੋ ਜਾਵੇ ਤਾਂ ਅਹੰਕਾਰ ਨਹੀਂ ਕਰਨਾ, ਦਾਤੇ ਦਾ ਸ਼ੁਕਰਾਨਾ ਕਰਨਾ। ਜੇ ਨਾ ਮਿਲੇ ਤਾਂ ਦਾਤੇ ਦੀ ਇਸ ਗੱਲ ਨਾਲ ਸਹਿਮਤ ਹੋ ਜਾਣਾ ਵੀ ਜੋ ਤੇਰੀ ਰਜ਼ਾ ਹੈ, ਫਿਰ ਸ਼ਾਂਤੀ ਬਣੀ ਰਹੇਗੀ ਮਨ ਦੀ। ਮਹਾਂਪੁਰਖਾਂ ਦਾ ਮੰਗਣਾ ਕਰ ਦਿੱਤਾ, ਥੋੜ੍ਹੇ ਸਮੇਂ ਬਾਅਦ ਵਿਆਹ ਕਰ ਦਿੱਤਾ, ਸ਼ਾਦੀ ਹੋ ਗਈ। ਸਿਆਣੇ ਬੈਠੇ ਹੋ, ਮੈਂ ਕੋਈ ਖੁੱਲ੍ਹਾ ਵਚਨ ਨਹੀਂ ਕਰਨਾ ਚਾਹੁੰਦਾ। ਸੰਸਾਰ ਦੀ ਰੀਤ ਅਨੁਸਾਰ ਵੱਖਰੇ ਕਮਰੇ 'ਚ ਪਤੀ ਪਤਨੀ ਨੂੰ ਮੇਲ ਵਾਸਤੇ ਭੇਜ ਦਿੱਤਾ ਤੇ ਉਸ ਵੇਲੇ ਬਾਬਾ ਖਜਾਨ ਸਿੰਘ ਜੀ ਕਹਿਣ ਲੱਗੇ, ਭਾਗਾਂ ਵਾਲੀਏ ਇੱਥੇ ਦੂਰ ਬੈਠੀਏ ਵਚਨ ਸੁਣ ਲੈ। ਬੀਬੀ ਉੱਠ ਕੇ ਖੜੀ ਹੋ ਗਈ ਤੇ ਹੱਥ ਜੋੜੇ ਪਤੀ ਦੇ ਚਰਨਾਂ 'ਚ ਮੱਥਾ ਟੇਕਿਆ। ਇਹ ਹੱਥ ਹੱਥ ਮਿਲਾਉਣ ਵਾਲਾ ਦਾ ਰਿਵਾਜ ਹੁਣ ਚੱਲਿਆ ਥੋੜ੍ਹੇ ਸਮੇਂ ਤੋਂ ਬਾਅਦ। ਅੱਗੇ ਬੀਬੀਆਂ ਪੈਰੀਆਂ ਹੱਥ ਲਾਉਂਦੀਆਂ ਸੀ ਪਤੀ ਦੇ ਵੀ, ਸੱਸ ਸਹੁਰੇ ਦੇ ਵੀ। ਮਹਾਂਪੁਰਸ਼ ਕਹਿਣ ਲੱਗੇ, ਦੇਖ ਮੈਂ ਤੇਰੇ ਜਿਸਮ ਨੂੰ ਛੋਹਣਾ ਤੱਕ ਨਹੀਂ, ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਤੇਰੇ ਨਾਲ ਧੋਖਾ ਹੋ ਗਿਆ। ਤੇ ਪਤਨੀ ਬੋਲੀ, ਜੀ ਕਿਉਂ? ਕਹਿੰਦੇ ਧੋਖਾ ਇਸ ਕਰਕੇ ਹੋ ਗਿਆ ਕਿ ਮੇਰੇ ਮਾਤਾ ਪਿਤਾ ਦਾ ਮੈਂ ਇੰਨਾ ਆਗਿਆਕਾਰ ਹੈ, ਮੈਂ ਉਹਨਾਂ ਦਾ ਆਖਾ ਮੋੜ ਨਹੀਂ ਸਕਿਆ। ਵਿਆਹ ਕਰਾ ਲਿਆ, ਤੇਰਾ ਕੋਰਾ ਵਸਤਰ ਉਸੇ ਤਰ੍ਹਾਂ ਲੈ ਕੇ ਵਾਪਸ ਚਲੀ ਜਾ ਕੇ ਆਪਣੇ ਘਰਦਿਆਂ ਨੂੰ ਕਹਿ ਦਿਓ ਪਤੀ ਬਣਨ ਦੇ ਲਾਇਕ ਨਹੀਂ, ਤੇ ਉਹ ਆਪਣੀ ਸ਼ਾਦੀ ਹੋਰ ਨਾ ਕਰਾ ਲੈ। ਮਾਤਾ ਨੇ ਦੋਵੇਂ ਹੱਥ ਜੋੜੇ, ਕਹਿੰਦੀ ਧੰਨ ਭਾਗ। ਬੜੀ ਬੜੀ ਦੂਰ ਤੱਕ ਤਲਾਸ਼ ਕਰਦੇ ਹੋਏ ਸੰਤ ਨੂੰ ਲੱਭਦੇ ਜਾਂਦੇ ਨੇ ਤੇ ਮੇਰਾ ਪਤੀ ਤਾਂ ਖੁਦ ਹੀ ਸੰਤ ਹੈ ਤੇ ਮੈਨੂੰ ਹੁਣ ਕਿਸੇ ਸੰਤ ਦੇ ਲੱਭਣ ਦੀ ਵੀ ਲੋੜ ਨਹੀਂ। ਕਹਿਣ ਲੱਗੀ, ਮਹਾਂਪੁਰਸ਼ੋ ਮੈਂ ਇਸ ਘਰ ਦੇ ਵਿੱਚ ਮੇਰੀ ਡੋਲੀ ਆਈ ਹੈ, ਇਸ ਘਰ ਚੋਂ ਅਰਥੀ ਜਾ ਸਕਦੀ ਹੈ ਲੇਕਿਨ ਇਹ ਧਰਮੀ ਔਰਤ ਨਹੀਂ ਜਾਏਗੀ। ਮੈਂ ਵਾਅਦਾ ਕਰਦੀ ਹਾਂ ਤੁਹਾਡੇ ਭਜਨ ਦੇ ਵਿੱਚ ਕਦੇ ਰੁਕਾਵਟ ਨਹੀਂ ਬਣਾਂਗੀ, ਤੁਹਾਡੀ ਸੇਵਾ ਕਰਨ ਵਾਸਤੇ ਮੈਨੂੰ ਇੰਜ ਸਮਝ ਲਓ ਕਿ ਤੁਹਾਡਾ ਕੋਈ ਸੇਵਾਦਾਰ ਹੈ, ਬਸ ਮੈਨੂੰ ਔਰਤ ਨਾ ਸਮਝੋ, ਆਪਣਾ ਸੇਵਾਦਾਰ ਸਮਝ ਲਓ। ਮੈਂ ਸੇਵਾ ਕਰੂੰਗੀ, ਮੈਂ ਜਨਮ ਸਫਲਾ ਕਰਾਂਗੀ, ਅੱਜ ਤੋਂ ਬਾਅਦ ਮੈਂ ਵੀ ਸਿਮਰਨ ਕਰਾਂਗੀ। ਇਸ ਤੋਂ ਪਹਿਲਾਂ ਹੋ ਸਕਦਾ ਪਤੀ ਭਾਵਨਾ ਵਾਲੇ ਸੰਸਕਾਰ ਹੋਣ, ਤੁਹਾਡੇ ਦਰਸ਼ਨ ਕਰਦਿਆਂ ਮੇਰੀ ਵਾਸਨਾ ਵੀ ਖਤਮ ਹੈ। ਪਤੀ ਪਤਨੀ ਰਹਿੰਦੇ ਨੇ, ਸਮਾਂ ਲੰਘ ਗਿਆ। ਸੱਸ ਮਾਂ ਨੇ ਪੁੱਛਿਆ ਨੂੰਹ ਰਾਣੀ ਨੂੰ, ਬੇਟਾ ਅਸੀਂ ਇੰਤਜ਼ਾਰ ਕਰਦੇ ਹਾਂ, ਸਾਡਾ ਕੱਲਾ ਕੱਲਾ ਬੇਟਾ, ਅੱਗੇ ਪੁੱਤਰ ਹੋਵੇ। ਨੂੰਹ ਰਾਣੀ ਹੱਸ ਪਈ, ਕਹਿਣ ਲੱਗੀ ਮਾਤਾ ਜੀ ਪੁੱਤਰ ਕਿਤੇ ਆਕਾਸ਼ ਤੋਂ ਥੋੜੀ ਡਿੱਗਦੇ ਹੈ, ਬੇਟਾ ਇਹ ਕੀ ਗੱਲ ਕਰ ਰਹੇ ਹੋ? ਕਹਿਣ ਲੱਗੀ ਤੁਹਾਡੇ ਪੁੱਤਰ ਦਾ ਸੰਕਲਪ ਤੇ ਮੈਂ ਵੀ ਉਹਦੇ ਨਾਲ ਸਹਿਮਤ ਹੋ ਗਈ ਹਾਂ। ਆਹ ਬਾਤ ਹੈ, ਅਸੀਂ ਤਾਂ ਜਿਵੇਂ ਭੈਣ ਭਰਾ ਰਹਿੰਦੇ ਹੁੰਦੇ ਹੈ, ਮੈਂ ਉਸ ਤੋਂ ਉਸ ਹਿਸਾਬ ਸੇ ਰਹਿ ਰਹੇ ਹਾਂ। ਪਿਤਾ ਜੀ ਨੂੰ ਦੱਸਿਆ, ਬਾਬਾ ਖਜਾਨ ਸਿੰਘ ਜੀ ਪਿਤਾ ਜੀ ਥੋੜ੍ਹੇ ਜਿਹੇ ਸਖ਼ਤ بعد ہی کہن لگے بیٹا دیکھ میں ہور تو کچھ نہیں کہندا تو میرا آگیا کر ہے ماتا نے کہا بیٹے ہاں جی آگیا تو میرا بچن مان کے بیاہ کرائے جی بچن مان کے بیاہ کرائے تے پھر بچن مان کے اور رات دن گرو نانک دے چرناں نال جڑے ہیں تے سانو پوترے دی دات لے کے دے دے گرو نانک دے کولو پوترا چاہیے یہ بھی حکم مننا پائے گا کہ پتا جی میں ایک بےنتی کر سکتا ہاں ایک کاس نہیں منگتے ہو تسی پوترا کہندے بیٹا کل چل جائے گی کہندے یاد رکھنا جے کل نے کھڑنا ہوا تو پوترے ہو کے بھی کھڑ جائے گی یہ بچن بھی کر دیتا پر اس بعد بابا خجان سنگھ جی نے کہا اپنے گھر والی ماتا نو کہندے بھاگاں والی جنی دیر تک زمین تیار نہ ہوئے انی دیر تک وہ بیج پونا ٹھیک نہیں ہوں ماتا پتا دی آگیا بھی مننی ہے پر تیری کک تو برہم گیانی سنت پیدا ہوئے پھر تیری مہانتا ہے تو 36 لاکھ مول منتر دا جاپ کر تے میں بھی 36 لاکھ مول منتر دا جاپ کراں گا 36 لاکھ گن کے مول منتر دا جاپ کیتا 7.5 سال دے وچ ہل واہندیاں ہویاں زمیندارا کردیاں اے مہاپرشاں نے گرو پیارے ہو جب جی دا 1.25 لاکھ جب جی دا پاٹ کیتا گن کے 1.25 لاکھ پاٹ اجے کہندے ہیں نا جی گنتیاں منتیاں کرنیاں جی بامن واد ہے اور انہاں دی ریس کئی ساڈے وی لگ پئے گل کہن ساڈے کماؤن والے من ایسا چلاک ہے جی یہ کسی گھیرے میں لے لو کہ گنتی پھر تو 5 باڑیاں بھی گنتی ہے سویرے 5 باڑیاں نہیں جب امرت تیار کرتے ہیں وہ بھی گنتی ہے 5 باڑیاں کیوں جی کوئی گن کے کردہ کرتے ہو روک روک اس تو بعد انگنت آپ ہی چلا جائے گا چلن دے بچہ گڑیر نہ لے کے ترنا سیکھ رہا ہے تو گڑیر نہ کھو ہونا رنگ دے جدوں پتی پتنی دی سادھنا پوری ہو گئی تے پھر کک دے وچ مہا پرکھ دا نواس ادھر ہے میں آئے کیا نواس جویں کتے بابا ایشر سنگھ جی نے اپنی ماتا دے ادھر وچ نواس کیتا سنت تو سارے ایک ہی ہوتے گربانی دے انسار لکھاں وچوں ایک عورت ہے جس نوں اس ویلے ہی پتا لگ جائے کہ میری کک دے وچ کوئی جیو آتما آ گیا مہینے بعد تو ساری عورتوں پتا لگ جاتا ہے وہ نہیں کوئی بات ہے پر اسی دن سنسار دی ایک شکتی ہے نرنکار یا تو انہوں پتا ہوں میں کہڑے تھان سے کہڑا جیو آتما بھیجا یا پھر پرماتما نے اپنا دوجا رام انہاں ماتاواں نوں بنایا ہے اے ایشور دا گجہ بھید جے دوسرے نمبر تے کسے نوں پتا چلیا ہے تا ماں نوں پتا چلدا ہے رب تو دوجا درجہ ہی ماں دا ہے پتا دے کول تا ماں دا دتا ہویا دا رہ گیا نہیں ایشور نے آپ کو دوجے نمبر دے اختیار دے ماتا نے اسی دن کہہ دتا جی میرے ادھر وچ تہاڈی انس توں تے کوئی جیو آ گیا کہن لگے بھاگاں والیے اج تو ہی بچے دے نام دیاں 5 باڑیاں الگ کرنیاں شروع کر دے اپنی 5 باڑیاں الگ پڑھنا بچے دا جب تب تک جدوں مہاپرکھاں دے سنت گیانی سندر سنگھ جی نے جنم لیا جنم لین تو جنی دیر تک 5 باڑیاں آپ نہیں کرن لگے انی دیر تک بابا خجان سنگھ جی آپ اپنے پتر نو 5 باڑیاں سنا دے رہے جڑا یہ شبد کیا ہے نا جے کل پوت نہ گیان بیچارے ودوا کس نہ پئی مہتاری کیوں گیا جس ماں نے ادھر بچے نو لے کے ٹیلی ویژن ویکھیا ہے گندے میگزین پڑھے ہے گندا واتاورن رکھے ہے گندے خیال رکھے نو اودی کدی سنتان چنگی نہیں ہو سکتی یہ وید شاستر دا ٹنڈورا ہے ہاں یہ بھی گل ضرور ہے دو طرح کی بات ہے ਇੱਕ ਹੈ ਬੱਚੇ ਦੇ ਆਪਣੇ ਸੰਸਕਾਰ, ਇੱਕ ਹੈ ਬੱਚੇ ਦੇ ਕਮਜ਼ੋਰ ਸੰਸਕਾਰਾਂ ਦੇ ਉੱਤੇ ਪ੍ਰਬਲ ਸੰਸਕਾਰ ਮਾਂ ਦੇ ਔਰ ਪਿਓ ਦੇ ਪੈ ਜਾਣੇ ਤੇ ਉਹ ਬੱਚਾ ਸੁਧਰ ਜਾਂਦਾ। ਤੇ ਜੇ ਬੱਚੇ ਹੀ ਕੰਸ ਵਰਗਾ ਹੋਵੇ ਜਿਹਦੇ ਸੰਸਕਾਰ ਆਪਣੇ ਪ੍ਰਬਲ ਨੇ, ਉੱਥੇ ਉਗਰਸੈਨ ਕੁਝ ਨਹੀਂ ਕਰ ਸਕਦਾ। ਫਿਰ ਉਲਟੀ ਰੀਤ ਗੋਪਾਲ ਕੀ ਬੰਸੋਂ ਕਰੇ ਕੁਬੰਸ, ਹਰਨਾਕਸ਼ ਦੇ ਪ੍ਰਹਲਾਦ ਜੀ ਉਗਰਸੈਨ ਦੇ ਕੰਸ। ਐਂ ਕਦੇ ਉਲਟ ਪੁਲਟ ਵੀ ਹੋ ਜਾਂਦੀ ਹੈ ਬਾਤ, ਇਹ ਜ਼ਰੂਰੀ ਨਹੀਂ। ਪਰ ਫਿਰ ਵੀ ਮਾਤਾ ਇਹ ਮਤਾ ਸੱਚ ਸੋਚੇ ਕਿ ਮੈਂ ਜੋ ਖੁਰਾਕ ਖਾ ਰਹੀ ਹਾਂ ਉਹਦੇ ਨਾਲ ਬੱਚਾ ਵੱਧ ਰਿਹਾ, ਇਹ ਐਸਾ ਤਾਂ ਪਸ਼ੂ ਵੀ ਪਸ਼ੂ ਖੁਰਾਕ ਖਾਂਦੇ ਨੇ ਉਹਨਾਂ ਦਾ ਬੱਚਾ ਵੀ ਵੱਧ ਰਿਹਾ। ਤੇ ਮਨੁੱਖ ਦੀ ਇੱਥੇ ਤੱਕ ਇਹ ਤਰੱਕੀ ਹੈ, ਨੇਕ ਜਿਸ ਮਾਂ ਨੇ ਬਾਬਾ ਈਸ਼ਵਰ ਸਿੰਘ ਜੀ ਨੂੰ ਪੈਦਾ ਕੀਤਾ ਹੈ, ਇਹ ਬਾਤ ਵੀ ਹੋਰ ਹੈ। ਪੁਰਾਤਨ ਇਤਿਹਾਸ ਪੜ੍ਹਦਿਆਂ ਹੈਰਾਨ ਹੋ ਗਈ ਬਾਤ ਕਿ ਕਿਤੇ ਭਾਰਤ ਦੀ ਜੰਮੀ ਹੋਈ ਔਰਤ ਨੂੰ ਕੈਂਪ ਲਾ ਲਾ ਕੇ ਸਿਖਾਲਿਆ ਜਾਂਦਾ ਸੀ ਕਿ ਤੁਸੀਂ ਸੰਤ ਪੁੱਤਰ ਕਿਵੇਂ ਪੈਦਾ ਕਰਨੇ, ਸੂਰਵੀਰ ਪੁੱਤਰ ਕਿਵੇਂ ਪੈਦਾ ਕਰਨੇ, ਦਾਨੀ ਪੁੱਤਰ ਪੈਦਾ ਕਿਵੇਂ ਕਰਨੇ, ਪਤੀ ਦੀ ਸੇਵਾ ਕਿਵੇਂ ਕਰਨੀ ਹੈ, ਇਹ ਕੁਝ ਕੈਂਪ ਲਾ ਕੇ ਚੱਕਰਵਰਤੀ ਰਾਜੇ ਦੀ ਧੀ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮਦੀ ਸੀ, ਕੇਵਲ ਔਰਤਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਉਪਦੇਸ਼ ਦਿੰਦੀ ਸੀ। ਅੱਜ ਉਹ ਗਿਆਨ ਧਰਤੀ ਦੀ ਕਿਸੇ ਤਹਿ ਹੇਠ ਆ ਗਿਆ, ਲੁਪਤ ਹੋ ਗਿਆ। ਇਸ ਕਰਕੇ ਮਨੁੱਖ ਨੇ ਪੌਦਿਆਂ ਦੀਆਂ ਨਸਲਾਂ ਸੁਧਾਰ ਲਈਆਂ, ਬੜੇ ਫਲ ਲੱਗਦੇ ਆ, ਪਸ਼ੂਆਂ ਦੀਆਂ ਨਸਲਾਂ ਸੁਧਾਰ ਦਿੱਤੀਆਂ, ਬੜਾ ਦੁੱਧ ਦਿੰਦੇ ਆ, ਬਹੁਤ ਕੁਝ ਸੁਧਾਰ ਲਿਆ, ਲੇਕਿਨ ਆਪਣੀ ਨਸਲ ਦਿਨ ਪਰ ਦਿਨ ਇੰਨੀ ਵਿਗਾੜ ਲਈ, ਅਰ ਵਿਗੜਦੀ ਹੀ ਜਾ ਰਹੀ ਹੈ। ਪੌਦੇ ਸੁਧਾਰਦੇ ਰਹਿ ਜਾਣਗੇ ਜੇ ਆਪਣੇ ਵਾਲਾ ਸਾਰਾ ਕੁਝ ਚੰਗਾ ਚੌੜਾ ਹੋਊਗਾ। ਜੇ ਸਾਡੇ ਦੇਸ਼ ਦੇ ਸਤ ਪੁਰਸ਼ਾਂ ਨੇ ਕਿਹਾ ਹਰ ਨਾਮ ਭਜੇ ਜਗ ਭੀਤਰ ਜੋ, ਐਵੇਂ ਨਹੀਂ ਕਹਿ ਦਿੰਦਾ ਜਿਹੜੀ ਮੈਂ ਗੱਲ ਆਪ ਜੀ ਨਾਲ ਸ਼ੁਰੂ ਕੀਤੀ, ਇਹਦੇ ਪਿੱਛੇ ਮਾਂ ਦਾ ਬਹੁਤ ਵੱਡਾ ਯੋਗ। ਵਿਦਵਾਨ ਸੱਜਣ ਨੂੰ ਪੁੱਛਿਆ ਜੀ ਮਾਤਾ ਨੂੰ ਆਪਣੇ ਬੱਚੇ ਨੂੰ ਸਿੱਖਿਆ ਕਦ ਤੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਜੰਮਣ ਤੋਂ 10 ਸਾਲ ਪਹਿਲਾਂ। ਇਹ ਕਿਆ ਬਾਤ, ਬੱਚਾ ਜੇ ਜੰਮਿਆ ਨਹੀਂ 10 ਸਾਲ ਪਹਿਲਾਂ ਉਹਦੇ ਨਹੀਂ ਸਿੱਖਿਆ ਸ਼ੁਰੂ ਹੋ ਗਈ, ਇਹ ਕਿਸ ਬਾਤ, ਇਹ ਤਾਂ ਬੜੀ ਅਣਹੋਣੀ ਬਾਤ ਹੈ। ਨਹੀਂ, 10 ਸਾਲ ਪਹਿਲਾਂ ਮਾਤਾ ਨੂੰ ਬੱਚਾ ਪੈਦਾ ਕਰਨ ਦੇ ਲਈ ਆਪਣੀ ਅੰਤਸ਼ ਕਰਨ ਦੀ ਸੁਧਾਈ ਕਰਨ ਦੀ ਲੋੜ ਹੈ। 10 ਸਾਲ ਔਰ ਜੋ ਕੁਛ ਬੱਚਾ 9 ਮਹੀਨੇ ਦੇ ਅੰਦਰ ਆਪਣੇ ਪੇਟ ਦੇ ਮਾਤਾ ਦੇ ਉਦਰ ਦੇ ਵਿੱਚ ਸਿਖਲਾਈ ਮਾਤਾ ਦੇ ਖਿਆਲਾਂ ਤੋਂ ਲੈ ਸਕਦਾ, ਉਹ ਜਨਮ ਲੈ ਕੇ 9 ਵਰ੍ਹਿਆਂ ਤੱਕ ਵੀ ਨਹੀਂ ਲੈ ਸਕਦਾ। ਜੋ 9 ਵਰ੍ਹਿਆਂ ਤੱਕ ਲੈ ਲਏਗਾ ਮੁੜ ਕੇ 90 ਸਾਲ ਤੱਕ ਨਹੀਂ ਲੈ ਸਕਦਾ। ਇਹ ਪੀਰੀਅਡ ਨੇ ਸਾਹਮਣੇ ਵਾਲਾ। ਸੰਤ ਬਾਬਾ ਈਸ਼ਵਰ ਸਿੰਘ ਜੀ ਮਾਤਾ ਨੇ ਐਸਾ ਦਿਲ ਦੇ ਸਮਝਿਆ, ਸੰਤ ਬਾਬਾ ਖਜਾਨ ਸਿੰਘ ਜੀ ਮਹਾਂਪੁਰਖ, ਪੁੱਤਰ 1 ਨਹੀਂ ਪੁੱਤਰ 2 ਪੈਦਾ ਹੋਏ, ਪਰ ਜਿਹੜੀ ਉਹਨਾਂ ਦੇ ਅੰਦਰ ਵਿਹੰਗਮਪਣੇ ਵਾਲੀ ਕਿਤੇ ਨਾ ਕਿਤੇ ਉਹ ਸੰਤਾਨ ਪੈਦਾ ਕਰਨ ਵੇਲੇ ਵੀ ਸੰਸਕਾਰ ਸੀ ਨਾ, ਉਹ ਦੋਨਾਂ ਬੱਚਿਆਂ ਵਿੱਚ ਰਹਿ ਗਿਆ। ਨਾ ਸੰਤ ਸੁੰਦਰ ਸਿੰਘ ਜੀ ਨੇ ਵਿਆਹ ਕਰਾਇਆ ਤੇ ਨਾ ਬਾਬਾ ਖਜਾਨ ਸਿੰਘ ਜੀ ਉਹਨਾਂ ਦੇ, ਬਾਬਾ ਸੁੰਦਰ ਸਿੰਘ ਜੀ ਛੋਟੇ ਭਰਾ ਦਾ ਇੰਦਰ ਸਿੰਘ ਜੀ ਬਧਣੀ ਵਾਲੇ ਨਾ ਉਹਨਾਂ ਨੇ ਕਰਾਇਆ। ਜ਼ਮੀਨ ਵਿੱਚ ਗੁਰਦੁਆਰਾ ਬਣ ਗਿਆ, ਪੁਲ ਅੱਗੇ ਖੜ ਗਈ, ਲੇਕਿਨ ਸੰਪਰਦਾ ਤਾਂ ਚੱਲ ਰਹੀ ਹੈ, ਉਹ ਤਾਂ ਚੱਲਦੀ ਰਹੇਗੀ। ਅੱਜ ਪੂਰਨ ਜਪੀ ਤਪੀ ਸੰਤ ਗਿਆਨੀ ਮੋਹਨ ਸਿੰਘ ਜੀ ਬੈਠੇ ਨੇ, ਹਰ ਨਾਮ ਭਜੇ ਜਗ ਭੀਤਰ ਜੋ, ਜਾਣਨੀ ਸੁਤ ਜਾਵਿਦ ਕੋ ਬੁਝਾਏ, ਅਥਵਾ ਜਾਣਨੀ ਸੁਤ ਸੋਏ ਜਣੇ, ਰਣ ਭੀਤਰ ਜੋ ਅਰਕੇ ਦਲਕਾਏ। ਦੂਜੇ ਦਰਜੇ ਦਾ ਪੁੱਤਰ ਉਹ ਹੈ ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਚਮਕੌਰ ਦੀ ਗੜੀ ਦੇ ਵਿੱਚ ਜੇ ਜਿਵੇਂ ਸੂਰਮੇ ਜੂਝੇ ਹੈ, 1.25 ਲੱਖ ਸੇ ਏਕ ਲੜਾਉਂ ਤਵੈ ਗੋਬਿੰਦ ਸਿੰਘ ਨਾਮ, ਜਾਂ ਫਿਰ ਇਸ ਤਰ੍ਹਾਂ ਦਾ ਹਰ ਨਾਮ ਭਜੇ ਜਗ ਭੀਤਰ ਜੋ, ਜਨਨੀ ਸੁਤ ਜਾਤ ਵਿਦ ਕੋ ਬੁਝਾਏ, ਅਥਵਾ ਜਨਨੀ ਸੁਤ ਸੋਏ ਜਨੇ, ਰਣ ਭੀਤਰ ਜੋ ਅਰ ਕੇ ਦਲਕਾਏ। ਸਿਰ ਲਓ ਤਨ ਦਾਨ ਕਰੇ ਜਗ ਨੇ, ਜਨਨੀ ਸੁਤ ਜਾਵਿਦ ਕੋ ਨਿਭਜਾਏ। ਇਨ ਤੀਨ ਬਿਨਾ, ਇਹਨਾਂ ਤਿੰਨਾਂ ਤੋਂ ਬਿਨਾ, ਇਨ ਤੀਨ ਬਿਨਾਂ ਕਿਰਮ ਕੇ ਸੁੱਤ ਕੇ ਹਿੱਤ। ਐ ਜਾਣਨੀ ਕੀੜੇ ਮਕੌੜੇ ਪੈਦਾ ਕਰਨ ਦੇ ਨਾਲੋਂ ਚੰਗੀ ਗੱਲ ਹੈ ਜੋਬਨ ਨਹਿ ਅਕਾਜ ਗਵਾਏ। ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖ ਲਿਆ ਤੇ ਕੀੜੇ ਸਮਾਜ ਨੂੰ ਨੋਚ ਨੋਚ ਕੇ ਖਾ ਜਾਣਗੇ। ਤੂੰ ਬਾਂਸ ਐ ਧਰਤੀ ਜਿੱਥੇ ਆਹ ਵੱਡੀ ਮਾਤਾ ਮਾਤਾ ਧਰਤ ਮਹੱਤ ਧਰਤੀ ਵੱਡੀ ਮਾਤਾ ਛੋਟੀ ਮਾਤਾ ਇਹ ਬੈਠੀ ਇਹ ਛੋਟੀਆਂ ਮਾਤਾ ਬੈਠੀਆਂ ਇਸੇ ਧਰਤੀ ਦਾ ਇੱਕ ਛੋਟਾ ਰੂਪ ਬੈਠਾ ਹੈ ਜੋ ਕਰਤਵ ਇਸ ਧਰਤੀ ਦੇ ਨੂੰ ਉਹੀ ਇਹਨਾਂ ਦੇ ਧਰਤੀ ਦੇ ਵਿੱਚ ਕਿਤੇ ਕਿਤੇ ਪੱਥਰ ਪੈਦਾ ਹੁੰਦੇ ਨੇ ਤੁਰੇ ਜਾਂਦੇ ਦੇ ਠੋਕਰ ਲੱਗਦੀ ਹੈ ਕਿਸੇ ਦਾ ਮੂੰਹ ਮੱਥਾ ਫੁੱਟਦਾ ਹੈ ਠੋਕਰ ਦੇ ਨਾਲ ਪਰ ਧਰਤੀ ਚੋਂ ਪੈਦਾ ਹੋਇਆ ਪੱਥਰ। ਕਿਤੇ ਕਿਤੇ ਕੰਡਿਆਲੀਆਂ ਝਾੜੀਆਂ ਪੈਦਾ ਹੁੰਦੀਆਂ ਹਨ ਤੁਰੇ ਜਾਂਦੇ ਦੇ ਕੱਪੜੇ ਪਾੜ ਦਿੰਦੀਆਂ ਬੇਪੜਤ ਕਰ ਦਿੰਦੀਆਂ। ਕਿਤੇ ਕਿਤੇ ਬਾਂਸ ਪੈਦਾ ਹੁੰਦਾ ਜਿਹੜਾ ਖੁਦ ਵੀ ਸੜ ਜਾਂਦਾ ਤੇ ਜਿੰਨੇ ਬੂਟੇ ਜੰਗਲ ਵਿੱਚ ਉਹਨਾਂ ਨੂੰ ਵੀ ਅੱਗ ਲਾ ਕੇ ਸਾੜ ਦਿੰਦਾ। ਕਿਤੇ ਨੇ ਪ੍ਰਮਾਣ ਦਿੱਤੇ ਜਾਣ ਕਿਤੇ ਕਿਤੇ ਧਰਤੀ ਦੇ ਵਿੱਚੋਂ ਚੰਦਨ ਦਾ ਵਿਰਸ਼ ਪੈਦਾ ਹੁੰਦਾ ਚੰਦਨ ਦਾ ਬੂਟਾ ਪੈਦਾ ਹੁੰਦਾ। ਭਾਰ 18ਵੇਂ ਚੰਦਨ ਪੂਤਮ ਸਾਰਿਆਂ ਤੋਂ ਉੱਤਮ ਹੋ ਗਿਆ ਕਬੀਰ ਚੰਦਨ ਕਾ ਵਿਰਵਾ ਫਲਾ ਬਾਂਸ ਨੂੰ ਕਿਤੇ ਫਲਾ ਨਹੀਂ ਗਿਆ ਡੇਰਿਓਂ ਟਾਕ ਫਲਾਸ ਫਿਰ ਵੀ ਚੰਦਨ ਹੋਏ ਰਹੇ ਬਸ ਭਾਵੇਂ ਅਸਲੀ ਚੰਦਨ ਦੇ ਦਰਸ਼ਨ ਹੋਣੇ ਵੀ ਕਲਯੁਗ ਵਿੱਚ ਦੁਰਲੱਭ ਹੈ। ਜੇ ਤੁਸੀਂ ਕਹੋ ਵੀ ਉੱਧਰ ਹੁਬਰੀ ਵੱਲ ਬੰਬੇ ਸਾਈਡ ਵੱਲ ਜਾਈਏ ਜੀ ਜੰਗਲ ਦੇ ਜੰਗਲ ਚੰਦਨ ਦੇ ਨੂੰ ਖਿਮਾ ਕਰਨੀ ਉਹ ਚੰਦਨ ਅਸਲ ਚੰਦਨ ਨਹੀਂ ਹੈ। ਅਸਲ ਚੰਦਨ ਦਾ ਪਰਿਚੈ ਇਹ ਹੈ ਕਿ ਉਹਦਾ ਪੌਦਾ 52 ਉਂਗਲ ਤੋਂ ਉੱਪਰ ਨਹੀਂ ਆਉਂਦਾ ਛੋਟਾ ਹੁੰਦਾ। ਮਹਾਨਤਾ ਕਿੰਨੀ ਹੈ ਚੰਦਨ ਵਾਸ ਨਿੰਮ ਮਹਿਕਾਈ ਨਿੰਮ ਕੜੱਤਣ ਵਾਲੀ ਇੱਕ ਬਾਂਸ ਨੂੰ ਛੱਡ ਕੇ ਸਾਰੀ ਬਨਸਪਤੀ ਨੂੰ ਆਪਣਾ ਰੂਪ ਬਣਾ ਲੈਂਦੀ ਔਰ ਉਸ ਦੇ ਇੱਕ ਇੱਕ ਜਿੱਥੇ ਵੀ ਕੋਈ ਥਾਂ ਮਿਲਦੀ ਹੈ ਸੱਤ ਲਿਪਟੇ ਹੋਏ ਨੇ ਔਰ ਗੁਰਬਾਣੀ ਦਾ ਫਰਮਾਨ ਹੈ ਮਲਿਆਗਰ ਤੇ ਅੰਗਮ ਵੇੜਿਓ ਅਸਲੀ ਚੰਦਨ ਹੋਏਗਾ ਤਾਂ ਉਹਨੂੰ ਸੱਪ ਜ਼ਰੂਰ ਲਿਟ ਪਿਓ ਔਰ ਤਰ੍ਹਾਂ ਕੋਈ ਸੰਤ ਹੋਏਗਾ ਤੇ ਕੁਛ ਨਿੰਦਕ ਵੀ ਸੱਪ ਦੀ ਤਰ੍ਹਾਂ ਆਲੇ ਦੁਆਲੇ ਲਿਪਟੇ ਹੁੰਦੇ ਆ ਜ਼ਰੂਰ ਕੁਛ ਨਾ ਕੁਛ ਗੜਬੜ ਕਰਨ ਵਾਲੇ ਤਾਂ ਹੁੰਦੇ ਹੈ ਚੰਦਨ ਹੈ ਨਾ ਤੇ ਜਿਸ ਟੁਕੜੇ ਨੇ ਚੰਦਨ ਦਾ ਬੂਟਾ ਪੈਦਾ ਕੀਤਾ ਗੁਰੂ ਪਿਆਰੇ ਹੋ ਤੇ ਉੱਥੇ ਧਰਤੀ ਨੂੰ ਵੀ ਨਮਸਕਾਰਾਂ ਹੁੰਦੀਆਂ ਇਸ ਛੋਟੀ ਮਾਂ ਨੂੰ ਵੀ ਨਮਸਕਾਰ ਕੀਤੀ ਹੈ ਗੁਰਬਾਣੀ ਚ ਵੀ ਵੇਦਾਂ ਸ਼ਾਸਤਰਾਂ ਚ ਤਿੰਨ ਧੰਨ ਜਿਣੇ ਦੀ ਮਾਂ ਆਏ ਸਫਲ ਉਹਨਾਂ ਦਾ ਆਉਣਾ ਸਫਲ ਸੰਤਾਂ ਦੇ ਯੋਗ ਉਹਨਾਂ ਦੀ ਮਾਤਾ ਉਹਨਾਂ ਦੇ ਆਉਣ ਦੇ ਨਾਲ ਸੰਸਾਰ ਨੂੰ ਕਿਵੇਂ ਕਿਵੇਂ ਫਾਇਦਾ ਪਹੁੰਚਿਆ ਜਿਸ ਕੁਲ ਵਿੱਚ ਮੈਂ ਪਹਿਲਾਂ ਇਹ ਜਿਹੜੀ ਪੁਰਾਤਨ ਸ਼ਾਸਤਰਾਂ ਦੀ ਮੱਤ ਹੈ ਉਹ ਆਪ ਜੀ ਨੂੰ ਸੁਣਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਵੇਂ ਮੰਨਿਆ ਉਹ ਮੈਂ ਬਾਅਦ ਚ ਬੇਨਤੀ ਕਰਦਾ ਗੁਰਮਤ ਵੱਡੀ ਗੱਲ ਸਾਰ ਜਿਸ ਪਿਤਾ ਦੇ ਘਰ ਵਿੱਚ ਬ੍ਰਹਮ ਬੇਤਾ ਜਨਮ ਲੈਂਦਾ ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਗਿਆਨੀ ਪੈਦਾ ਹੋਇਆ ਪੈਂਗਲ ਉਪਨਿਸ਼ਦ ਦੇ ਅੰਦਰ ਇੱਕ ਸੂਤਰ ਹੁੰਦਾ ਬ੍ਰਹਮ ਵਿਦ ਮਾਤਰੇਣ ਏਕੋਤਰ ਸ਼ਤੋਂ ਕੁਲੰ ਉਤਾਰਿਆ ਸੀ ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਬੇਤੇ ਨੇ ਜਨਮ ਲਿਆ ਹੈ ਉਹਦੀਆਂ 101 ਕੁਲਾਂ ਤਰਨ ਦੀ ਬਾਤ ਵੇਦ ਦੇ ਅੰਦਰ ਮੰਨੀ ਗਈ ਫਿਰ ਉਹਨਾਂ ਕੁਲਾਂ ਦਾ ਵੇਰਵਾ ਪਿਤਾ ਸਾਚ 24 ਮਾਤਾ ਕੇ ਜਾਨੋ ਪਿਤਾ ਦੀਆਂ 24 ਕੁਲਾਂ ਤਰਨ ਗਿਆ ਜਿਸ ਪਿਤਾ ਦੀ ਅੰਸ ਵੰਸੋ ਬ੍ਰਹਮ ਗਿਆਨੀ ਆਤਮਾ ਪਿਤਾ ਦੇ ਸੰਯੋਗ ਕਰਕੇ ਉਹਦਾ ਸਰੀਰ ਮਿਲਿਆ ਉਹ ਤਾਂ ਜੋਤ ਤਾਂ ਨਿਰੰਕਾਰ ਦੇ ਦੇਸ਼ ਤੋਂ ਆਈ ਗਈ ਉਹ ਤਾਂ ਚੇਤਨ ਦੀ ਅੰਸ ਹੈ ਸਰੀਰ ਮਾਤਾ ਪਿਤਾ ਦੀ ਅੰਸ ਹੈ ਤੇ ਸਰੀਰ ਨੂੰ ਚਲਾਉਣ ਵਾਲੀ ਸ਼ਕਤੀ ਚੇਤਨ ਦੀ ਅੰਸ ਹੈ ਕਹੋ ਕਬੀਰ ਇਹ ਰਾਮ ਕੀ ਅੰਸ ਰਾਮ ਦੀ ਅੰਸ ਵੀ ਹੈ ਮੇਰਾ ਪਿਤਾ ਦੀ ਉਹ ਅੰਸ ਨਹੀਂ ਹੈ ਸਰੀਰ ਹੋਏਗਾ ਪਿਤਾ ਦੀ ਅੰਸ ਪਿਤਾ ਨਾ ਆਸਮਾਨ ਹੈ, ਸਰੀਰ ਵੀ ਨਾ ਆਸਮਾਨ ਹੈ, ਪਰਮਾਤਮਾ ਸੱਤ ਹੈ, ਉਹਦੀ ਅੰਸ਼ ਵੀ ਸੱਤ ਹੈ, ਮਰਨ ਹਾਰੇ ਜੀਅ ਰਹਿਣਾ ਹੈ ਨਾ। ਪਿਤਾ ਦੀਆਂ 24 ਕੁਲਾਂਤਰਨ, ਪਿਤਾ ਸਾ 24 ਬੀਸ ਮਾਤਾ ਕੇ ਜਾਨੋ, ਨਾਨਕਿਆਂ ਦੀਆਂ 20 ਕੁਲਾਂਤਰਨ ਗਈਆਂ, 24 ਕੁਲਾਂ ਪਿਤਾ ਦੀਆਂ, 20 ਕੁਲਾਂ ਮਾਤਾ ਦੀਆਂ, ਜਿੱਥੋਂ ਮਾਤਾ ਆਈ ਹੈ ਉਹਦੇ ਪੇਕਿਆਂ ਦੀਆਂ, ਜਨਮ ਲੈਣ ਵਾਲੀ ਦੀ ਨਾਨਕ ਦੀਆਂ, ਪਿਤਾ ਸਾ 24 ਬੀਸ ਮਾਤਾ ਕੇ ਜਾਨੋ। ਜੇ ਉਹ ਗ੍ਰਿਸ਼ਤੀ ਹੋ ਜਾਏ, ਸ਼ਾਦੀ ਸ਼ੁਦਾ ਹੋ ਜਾਏ, ਖੋੜ ਤਰਿਆ ਮਹਾਨ, 16 ਕੁਲਾਂ ਉਹਦੀਆਂ ਸਹੁਰਿਆਂ ਦੀਆਂ ਤਰਨ ਗਈਆਂ ਜਿੱਥੋਂ ਉਹਨਾਂ ਦੀ ਅਰਦੰਗਨੀ ਆਈ। ਜਿਸ ਨੂੰ ਇਹ ਮਾਣ ਮਿਲਣਾ ਕਿ ਉਹ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹੈ ਲੋਹੀ ਦੀ ਤਰ੍ਹਾਂ, ਕਬੀਰ ਸਾਹਿਬ ਦੀ ਜਿਵੇਂ ਸੇਵਾ, ਪਿਤਾ ਸਾ 24 ਬੀਸ ਮਾਤਾ ਕੇ ਜਾਨੋ, ਖੋੜ ਤਰਿਆ ਮਹਾਨ, ਦੁਆਦ ਸੁਤਾ ਪਛਾਨੋ, ਉਹਦੀ ਆਪਣੀ ਬੇਟੀ ਜਿੱਥੇ ਵਿਆਹੀ ਜਾਏਗੀ, ਜੇ ਉਹਦੇ ਧੀ ਜੰਮੀ ਹੈ ਨਾ ਤਾਂ ਉਹਦੀ ਧੀ ਦੀਆਂ ਵੀ 12 ਕੁਲਾਂ ਤਰ ਜਾਣਗੀਆਂ, ਕਿਉਂਕਿ ਬ੍ਰਹਮ ਗਿਆਨੀ ਦੀ ਧੀ ਹੈ। ਖੋੜ ਤਰਿਆ ਮਹਾਨ ਦੁਆਦ ਸੁਤਾ, ਇਕਾਦਸ਼ ਕੁਲ ਭੈਣ, ਉਸ ਬ੍ਰਹਮ ਗਿਆਨੀ ਦੀ ਭੈਣ ਜਿਸ ਕੁਲ ਵਿੱਚ ਜਾਏਗੀ 11 ਕੁਲਾਂ ਉਹਦੀਆਂ ਵੀ ਕਰਨ। ਇਕਾਦਸ਼ ਕੁਲ ਭੈਣ 10 ਭੂਆ ਕੇਲੇ ਇੱਥੇ, ਪਿਤਾ ਦੀ ਜਿਹੜੀ ਭੈਣ ਹੈ ਬ੍ਰਹਮ ਬੇਦੀ ਦੀ ਭੂਆ ਲੱਗੀ, ਉਹਦੀਆਂ ਵੀ 10 ਕੁਲਾਂ ਕਰਨ। ਫਿਰ ਮਾਤਾ ਦੀ ਭੈਣ ਹੋਈ ਮਾਸੀ, ਮਾਤ ਭੈਣ ਕੁਲ 8 ਕੁਲਾਂ ਮਾਸੀ ਦੀਆਂ ਵੀ ਕਰਨ। ਮਾਤ ਭੈਣ ਕੁਲ 8 ਸੁਰਤੀ ਸਿਮਰਤੀ ਪੇਖੇ, ਇਹ ਸੁਰਤੀਆਂ ਸਿਮਰਤੀਆਂ ਦੇ ਜਿਹੜੀਆਂ, ਪਰਮਤ 101 ਕੀ ਤਤ ਵੇਤਾ ਹਰ ਜਨ ਕਹੀ, ਭਗਤ ਹੋਤ ਜੋਈ ਬਨ ਸਮੈ ਸਬਤ ਗੋਤਰ ਤਾਰੇ ਸਹੀ। ਕਿਤੇ ਕਿਤੇ 21 ਗੁਲਾਂ ਸਿੱਧੀਆਂ, ਸੱਤ ਨਾਨਕਿਆਂ ਦਾ, ਸੱਤ ਦਾਦੀਆਂ, ਸੱਤ ਸਹੁਰਿਆਂ ਦੀਆਂ, 21 ਗੁਲਾਂ ਜਗਤ ਰਾਵੈ, ਇਹ ਵੀ ਗੁਰਬਾਣੀ ਦੀ ਪ੍ਰਮਾਣ ਹੈ। ਪਰ ਹੁਣ ਗੁਰਮਤ ਦੀ ਵਿਸ਼ੇਸ਼ਤਾ ਇਹ ਹੈ, ਜਿਵੇਂ ਪੁਰਾਣਾਂ ਦੇ ਵਿੱਚ ਲਿਖਿਆ ਹੈ, ਗਰੜ ਪੁਰਾਣ ਵਿੱਚ ਐਸਾ ਬਚਨ ਆਉਂਦਾ ਹੈ ਕਿ ਜੀ ਜਦੋਂ ਜੀਵ ਪ੍ਰਾਣ ਤਿਆਗਦਾ ਹੈ, ਇੱਥੋਂ 86,000 ਕੋਹਾਂ ਦੇ ਉੱਤੇ ਧਰਮਰਾਜ ਦੀ ਸ਼ਰਾਨੀ ਪੂਰੀ ਹੈ। ਸਹਿਸ 86 ਯੋਜਨ ਪੂਰੀ, ਮਿਰਤ ਲੋਕ ਤੇ ਜੰਪਰ ਦੂਰੀ, ਆਠ ਹੈ ਠੋਰ ਮਗਮੇ ਭਾਰੀ, ਹੋਰ ਕਸ਼ਟ ਪਾਵੈ ਨਰ ਨਾਰੀ, ਇਹ ਗਰੜ ਪ੍ਰਾਣ ਕਹਿੰਦਾ ਹੈ। ਲੇਕਿਨ ਗੁਰਮਤ ਦੀ ਵਿਸ਼ੇਸ਼ਤਾ ਦੇਖੋ, ਮਹਾਰਾਜ ਕਹਿੰਦੇ ਉੱਥੇ ਬੀਤਾ ਲੈ ਕੇ ਕੌਣ ਗਿਆ ਸੀ ਕੋਹਾਂ ਗਿਣ ਬਈ? ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਉਹਦੀਆਂ ਕੋਹਾਂ ਕੋਈ ਨਹੀਂ ਗੁਣ ਸਕਦਾ, ਗੁਰਮਤ ਵਿਸ਼ੇਸ਼। ਇਸ ਕਰਕੇ ਜਿਤਨੀ ਜਿਤਨੀ ਕਿਸੇ ਨੂੰ ਸੋਝੀ ਸੀ, ਜੇ ਦਸਤਗੀਰ ਨੇ ਪੀਰ ਨੇ ਕਿਹਾ ਜੀ ਸਾਡੇ ਤਾਂ ਇਸਲਾਮ ਵਿੱਚ 14 ਤਬਕ ਨੇ, ਮਹਾਰਾਜ ਕਹਿੰਦੇ ਕੋਈ ਹਰਜ ਨੂੰ ਉਹਨਾਂ ਨੇ ਉਨੇ ਕੁ ਦੇਖੇ ਹੋਣਗੇ, ਮੈਂ ਉਹਨਾਂ ਦੇ ਕੋਈ ਕਿੰਤੂ ਨਹੀਂ ਕਰਦਾ, ਲੇਕਿਨ ਮੈਂ ਇੰਨੇ ਦੇਖੇ ਨਾ ਜੀ, ਇਹਨਾਂ ਦੀ ਗਿਣਤੀ ਮੇਰੇ ਕੋਲ ਵੀ ਨਹੀਂ ਹੈ। ਤੇ ਅੱਜ ਲੋਕੀ ਕਹਿੰਦੇ ਜੀ ਕਰਾਮਾਤ ਦੀ ਗੱਲ ਨਾ ਕਰੋ, ਕਰਾਮਾਤ ਹੁੰਦੀ ਨਹੀਂ, ਤੁਸੀਂ ਸੰਤਾਂ ਦੀਆਂ ਕਰਾਮਾਤਾਂ ਦੀਆਂ ਕਹਾਣੀਆਂ ਝੂਠੀਆਂ ਸੁਣਾਉਂਦੇ ਹੋ, ਤੇ ਭਾਈ ਗੁਰਦਾਸ ਨੂੰ ਕੀ ਕਹੋਗੇ ਵੀ ਉਹ ਵੀ ਝੂਠ ਬੋਲਿਆ? ਉਹ ਬਗਦਾਦ ਦੇ ਵਿੱਚ ਕਿਉਂ ਕਹਿ ਰਿਹਾ ਵੀ ਕਰਾਮਾਤ ਦਿਖਾਈ ਗੁਰੂ ਬਾਬੇ ਨੇ? ਇੱਕ ਅੱਖ ਦੇ ਫਰਕਣ ਜਿਹੇ ਸਮੇਂ ਦੇ ਵਿੱਚ ਲੱਖਾਂ ਪਤਾਲ ਆਕਾਸ਼ ਕਹਿੰਦਾ ਵੀ ਉਹ ਸ਼ਕਤੀ ਨਾਲ ਦਿਖਾ ਦਿੱਤੇ, ਫਿਰ ਇਹ ਵੀ ਮੁਕਰਨਾ ਪਏਗਾ, ਇਹ ਵੀ ਪਾਪ ਕਰਨਾ ਪਊਗਾ। ਫਿਰ ਇੱਕ ਸੱਜਣ ਕਹਿੰਦਾ ਮੈਨੂੰ ਕਹਿਣ ਲੱਗਾ ਬਈ ਜੀ ਅੱਜ ਕੱਲ੍ਹ ਬੜਾ ਪ੍ਰਚਾਰ ਸਿੱਖ ਜਿਹੜੇ ਨੇ ਉਹ ਗਲਤ ਕਰਨ ਲੱਗ ਪਏ। ਮੈਂ ਵੀ ਸਿੱਖ ਧਰਮ ਦੇ ਪ੍ਰਚਾਰਕਾਂ ਦੇ ਵਿੱਚ, ਮੇਰੀ ਗਿਣਤੀ ਹੈ ਟੁੱਟਿਆ ਭੱਜਿਆ ਜਿਹਾ ਜਿਹਾ ਹੈਗਾ, ਭਾਵੇਂ ਪ੍ਰਚਾਰ ਆਉਂਦਾ ਨਹੀਂ ਆਉਂਦਾ, ਪਰ ਗਿਣਤੀ ਤਾਂ ਮੇਰੀ ਹੋ ਗਈ ਇੱਧਰ। ਮੈਂ ਸੋਚਿਆ ਵੀ ਮੈਨੂੰ ਸੁਣਾ ਕੇ ਕਰ ਰਿਹਾ ਇਹ। ਦੂਸਰੇ ਪਾਸੇ ਸਮੱਸਿਆ ਇਹ ਵੀ ਉਹ ਮੇਰੀ ਰਿਸ਼ਤੇਦਾਰੀ ਚੋਂ ਮੇਰੇ ਤੋਂ ਵੱਡੇ ਥਾਂ ਤੇ ਲੱਗਦਾ ਸੀ, ਵਰਿਆਂ ਬਾਅਦ ਉਹ ਮਿਲਣ ਵਾਸਤੇ ਆਇਆ ਸੀ, ਤੇ ਰਿਸ਼ਤੇਦਾਰੀ ਵੀ ਮੇਰੇ ਨਿਆਣਿਆਂ ਦੇ ਨਾਨਕਿਆਂ ਵਾਲੇ ਪਾਸੋਂ ਸੀ। ਮੈਂ ਕਿਹਾ ਵੀ ਜੇ ਮੈਂ ਇਹਦਾ ਕੋਈ ਗਿਆਨ ਦੀ ਕੋਈ ਗੱਲ ਇਹਦੇ ਨਾਲ ਕੀਤੀ ਤਾਂ ਸਿੰਘਣੀ ਨੇ ਕਹਿਣਾ ਜੀ ਤੁਸੀਂ ਘਰ ਵੀ ਯਾਰ ਰਿਸ਼ਤੇਦਾਰਾਂ ਨਾਲ ਗਿਆਨ ਘੋਟਣ ਤੇ ਨਹੀਂ ਹਟਦੇ, ਵੀ ਘਰਦਿਆਂ ਨੂੰ ਵਿਸ਼ਵਾਸ ਤਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਹੁੰਦਾ ਵੀ ਆਪਾਂ ਚੁੱਪ ਹੀ ਕਰ ਜਾਂਦੇ ਹਾਂ। ਮੈਂ ਕਿਹਾ ਜੀ ਚੁੱਪ ਹੀ ਕਰ ਜਾਓ, ਜੇ ਹਮੂਰਾ ਦਿੱਤਾ ਤਾਂ ਵੀ ਫਸ ਗਏ ਕਿਉਂਕਿ ਇਹ ਝੂਠ ਬੋਲ ਰਿਹਾ। ਉਹ ਜਦੋਂ ਮੈਂ ਬੋਲਿਆ ਨਾ ਤੇ ਹੁਣ ਕਲਾਸ ਬੰਦ ਅਵਸਰ ਸਟੇਟ ਲੈਵਲ ਦਾ ਅਫਸਰ, ਇਹ ਵੀ ਗੱਲ ਨਹੀਂ ਕੋਈ ਬੜਾ ਅਹੁਦਾ ਪੰਜਾਬ ਦੇ ਵਿੱਚ ਮਿਲਿਆ ਹੋਇਆ, ਇਹ ਉਹਨਾਂ ਦੇ ਘਰੋਂ ਮਾਤਾ ਜੀ ਨਾਲ, ਉਹ ਸਮਝ ਗਏ ਉਹ ਵੀ ਡਬਲ ਐਮ ਏ ਸੀ। ਮੈਨੂੰ ਕਹਿਣ ਲੱਗੇ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਵਿੱਚ। ਮੈਂ ਕਿਹਾ ਮਾਸੀ ਜੀ ਇੱਕ ਬੇਨਤੀ ਕਰਾਂ। ਕਹਿੰਦੇ ਹਾਂ। ਮੈਂ ਕਿਹਾ ਚਾਹ ਛਕੋ, ਨਾਲ ਤੁਹਾਡੀ ਧੀ ਨੇ ਜਿਹੜਾ ਕੋਈ ਬਣਾਇਆ ਇਹ ਛਕੋ, ਆਪਾਂ ਕੋਈ ਹੋਰ ਗੱਲ ਕਰੋ, ਵੀ ਇਹ ਗੱਲ ਹੀ ਨਾ ਕਰੋ। ਕਹਿੰਦੇ ਜੀ ਕਿਉਂ? ਮੈਂ ਕਿਹਾ ਜੀ ਇਸ ਕਰਕੇ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਇੱਥੋਂ ਗੱਲ ਉਹ ਕਹਿੰਦੇ ਜੀ ਇਹ ਤਾਂ ਵਿਚਾਰ ਹੈ, ਉਹਦੇ ਕੋਈ ਬਾਤ ਨਹੀਂ, ਇੱਥੇ ਕੋਈ ਅਹੁਦੇ ਦੀ ਗੱਲ ਥੋੜ੍ਹੀ ਹੈ, ਵੀ ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ। ਮੈਂ ਕਿਹਾ ਦੱਸੋ ਹੁਣ ਤੁਸੀਂ ਗਲਤ ਪ੍ਰਚਾਰ ਸਿੱਖ ਕਿਵੇਂ ਕਰਦੇ ਨੇ ਅਤੇ ਉਹਨੂੰ ਆਪਾਂ ਦਰੁਸਤ ਕਿਵੇਂ ਕਰਨਾ। ਕਹਿੰਦੇ ਜੀ ਇਹ ਕਦੀ ਨਹੀਂ ਕਹਿਣਾ ਚਾਹੀਦਾ ਕਿ ਗੁਰੂ ਨਾਨਕ ਅੱਖਾਂ ਬੰਦ ਕੀਤੀਆਂ ਫਲਾਣੇ ਤੋਂ ਚਲਿਆ ਗਿਆ, ਕਹਿਣਾ ਚਾਹੀਦਾ ਵੀ ਤੁਰ ਕੇ ਗਏ ਗੁਰੂ ਨਾਨਕ। ਮੈਂ ਕਿਹਾ ਜੀ ਬਸ ਇਹੀ ਆ ਕਿ ਜੋ ਹੋਰ ਵੀ ਕੁਛ ਗਲਤੀ ਹੈ ਪ੍ਰਚਾਰ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਇਸ ਤਰ੍ਹਾਂ ਕਰੋ, ਕਲਮ ਚੁੱਕੋ, ਪਲ ਪੈਨ ਲਓ, ਕਾਗਜ਼ ਲਓ, ਨੋਟ ਕਰੋ। ਕਹਿੰਦੇ ਕੀ? ਮੈਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ 28 ਵਰੇ ਤੱਕ ਤਾਂ ਸੰਸਾਰ ਦੇ ਤਾਰਨ ਨੂੰ ਕੋਈ ਕਦਮ ਚੁੱਕਿਆ ਨਹੀਂ, ਸੁਲਤਾਨਪੁਰ ਰਹੇ ਜਾਂ ਫਿਰ ਨਨਕਾਣਾ ਸਾਹਿਬ ਰਹੇ। ਕਹਿੰਦੇ ਠੀਕ। ਉਸ ਤੋਂ ਬਾਅਦ ਪਿਛਲੀ ਉਮਰ ਦੇ 10 ਵਰੇ ਗੁਰੂ ਨਾਨਕ ਫਿਰ ਕਰਤਾਰਪੁਰ ਬਹਿ ਗਏ। 45 ਦੀ ਜਿਹੜੀ ਉਮਰ ਹੈ ਉਹ ਨੋਟ ਕਰ ਲਓ, ਤੇ ਜਿੱਥੇ ਜਿੱਥੇ ਗਏ ਨੇ ਮੈਂ ਤੁਹਾਨੂੰ ਬੋਲਦਾ ਜਾਵਾਂਗਾ, ਤੇ ਉਹਦੀਆਂ ਕਿਲੋਮੀਟਰਾਂ ਤੁਸੀਂ ਗਿਣਦੇ ਜਾਓ, ਵੀ ਇੱਕ ਦਿਨ ਦੇ ਵਿੱਚ 800 ਕਿਲੋਮੀਟਰ ਆਊਗੀ ਗੁਰੂ ਨਾਨਕ ਨੂੰ। ਮੈਨੂੰ ਤੁਰ ਕੇ ਦਿਖਾ ਦਿਓ, ਤੁਸੀਂ ਤੁਰੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਣਾ। ਔਰ ਦੂਸਰੀ ਗੱਲ, ਖੜਾਮਾਂ ਦੇ ਉੱਤੇ ਤੁਰਨਾ ਬਹੁਤ ਔਖਾ, ਕਿਉਂਕਿ ਮੈਂ ਖੜਾਮਾਂ ਤੇ ਇਸ ਕਰਕੇ ਤੁਰਦਾ, ਇੱਕ ਤਾਂ ਲੋਕ ਜੁੱਤੀ ਚੱਕਦੇ ਨਹੀਂ ਹੈਗੇ, ਕਿੱਥੇ ਐਵੇਂ ਇੰਨੀਆਂ ਰਹੀ ਜਾਓ ਵੀ ਐਵੇਂ ਗੁਰੂ ਘਰ ਦਾ ਧੰਨ ਖਰਾਬ ਕਰੋ, ਜਾਂ ਘਰਦਿਆਂ ਨੂੰ ਕਹੋ ਬਾਰ ਬਾਰ ਜੀ ਜੁੱਤੀ ਚੱਕੀ ਗਈ। ਤੇ ਮੈਂ ਕਾਠ ਦੀ ਜੁੱਤੀ ਪਹਿਨਦਾ, ਉਹਦੇ ਤੇ ਨਾਲ ਤਾਂ ਲੰਗਰ ਮੰਦਰ ਵੀ ਜਾ ਸਕਦੀ ਹੈ, ਤੇ ਨਾਲ ਜਿੱਥੇ ਮਰਜ਼ੀ ਰੱਖਦੇ ਉੱਥੇ ਪਈ ਰਹਿੰਦੇ, ਝੱਕਦਾ ਕੋਈ ਨਹੀਂ। ਮੈਂ ਕਿਹਾ ਮੈਂ ਖੜਾਮਾਂ ਤੇ ਤੁਰਦਾ ਤਾਂ ਮੈਨੂੰ ਪਤਾ ਜੇ ਤੇਜ਼ ਤੁਰਨਾ ਹੋਵੇ ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਤੇ ਗੁਰੂ ਨਾਨਕ ਸਾਰੀ ਉਮਰ ਖੜਾਮਾਂ ਤੇ ਤੁਰੇ, ਤੇ ਤੁਸੀਂ ਗੁਰੂ ਨਾਨਕ ਨੂੰ ਕੀ ਬਣਾ ਦਿੱਤਾ? ਮੈਂ ਕਿਹਾ ਇਹ ਤਾਂ ਹੈਗੀ ਮੇਰੀ ਇਸ ਤਰ੍ਹਾਂ ਦੀ ਦਲੀਲ, ਇੱਕ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਜਿਹਦਾ ਮੈਂ ਗਵਾਹ ਹਾਂ। ਉਸ ਮਹਾਂਪੁਰਸ਼ ਨੇ ਜਿਹੜੇ ਜ਼ਿੰਦਗੀ 'ਚ ਕਦੇ ਝੂਠ ਨਹੀਂ ਸੀ ਬੋਲਿਆ, ਇੱਕ ਬਾਬਾ ਬੰਤਾ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਮਹਾਂਪੁਰਸ਼ਾਂ ਦੇ ਸੇਵਕ ਹੋਏ, ਸਾਰੀ ਜ਼ਿੰਦਗੀ ਮਹਾਂਪੁਰਖਾਂ ਨੂੰ ਸਮਰਪਿਤ ਰਹੇ। ਜਦੋਂ ਸੰਤ ਚੜ੍ਹਾਈ ਕਰ ਗਏ, ਮਸਤਵਾਣੇ ਜੀ ਨਾ ਲੱਗਿਆ, ਬਹੁਤ ਸਾਰੇ ਬਿਹੰਗ ਚਲੇ ਗਏ ਸੀ, ਬੰਤਾ ਸਿੰਘ ਵੀ ਚਲਾ। ਲੁਧਿਆਣੇ ਜ਼ਿਲ੍ਹੇ ਵਿੱਚ ਰਾਜਗੜ੍ਹ ਪਿੰਡ ਹੈ, ਦਰਾਹੇ ਦੇ ਨੇੜੇ। ਰਾਜਗੜ੍ਹ ਦੇ ਅਜਨੌਰ ਦੇ ਸੈਂਟਰ ਦੇ ਵਿੱਚ ਇੱਕ ਖੂਹੀ ਹੈ, ਉਹਦਾ ਨਾਮ ਭਗਤਾਂ ਦੀ ਖੂਹੀ, ਉਹ ਬਾਬਾ ਸਾਹਿਬ ਸਿੰਘ ਦੇ ਨਾਂ ਦੇ ਪਈ ਹੋਈ। ਬਾਬਾ ਸਾਹਿਬ ਸਿੰਘ ਦੇ ਸਪੁੱਤਰ ਹੋਏ ਨੇ ਜਿਹੜੇ ਸਿੰਘ ਸਾਹਿਬ ਰਹੇ ਔਰ ਬਹੁਤ ਬੜੇ ਗਿਆਨੀ ਸਨ। ਇਹ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਨਹੀਂ, ਦੂਸਰੇ। ਐਡੀ ਕਰਨੀ ਕਮਾਈ ਵਾਲੇ ਮਹਾਂਪੁਰਸ਼ ਸਨ ਬਾਬਾ ਸਾਹਿਬ ਸਿੰਘ ਜੀ। ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦੇ ਬਾਨੀ, ਜਿਹੜੇ ਕਿਸੇ ਜਲਦੀ ਦੇ ਕੇ ਕਿਸੇ ਮਹਾਤਮਾ ਨੂੰ ਨਹੀਂ ਸੀ ਮੰਨਦੇ, ਪਰ ਕਰਨੀ ਵਾਲਿਆਂ ਤੋਂ ਕਦੇ ਉਲਟ ਵੇ ਨਹੀਂ ਸਨ, ਉਹ ਬਾਬਾ ਸਾਹਿਬ ਸਿੰਘ ਦੀ ਬੜੀ ਸੰਗਤ ਕਰਦੇ। ਸਮਾਂ ਲੰਘਿਆ, ਭਗਤਾਂ ਦੀ ਖੂਹ ਤੇ ਬਾਬਾ ਬੰਤਾ ਸਿੰਘ ਜੀ ਰਹਿ ਰਿਹਾ ਹੈ, ਤੇ ਉੱਥੇ ਉਹਨਾਂ ਨੇ ਨਿਰੰਜਣ ਸਿੰਘ ਜੀ ਨੇ ਦੀਵਾਨ ਰਖਾ ਲਿਆ। ਇਹ ਸਨ 81-82 ਦੇ, 83 ਦੇ ਲਾਗੇ ਛਾਗੇ ਦੀ ਗੱਲ ਹੈ। ਉਦੋਂ ਬੰਤਾ ਸਿੰਘ ਬਾਬਾ ਜੀ ਦੀ ਉਮਰ ਤਕਰੀਬਨ 100 ਵਰਿਆਂ ਦੇ ਉੱਪਰ ਲੰਘ ਚੁੱਕੀ ਸੀ ਲਗਭਗ। ਦੀਵਾਨ ਤੋਂ ਬਾਅਦ ਮੈਨੂੰ ਸੁਭਾਅ ਵੀ ਬਜ਼ੁਰਗਾਂ ਦੇ ਕੋਲ ਬਹਿਣ ਦੇ ਨਾਲ, ਕੁਛ ਪੁੱਛਣ ਦੇ ਨਾਲ ਬਹੁਤ ਕੁਛ ਮਿਲਦਾ ਹੈ, ਜੇ ਹੋਰ ਕੁਛ ਨਾ ਮਿਲੇ ਤਾਂ ਸ਼ਾਂਤੀ ਦਾ ਬਹੁਤ ਮਿਲਦੀ ਹੈ। ਸੇਵੀ ਤਵਿਓ ਮਹਾਂਵਿਰਸ਼ਾ, ਫਲ ਛਾਇਆ ਸਮਾਨ ਵਿਦਾ ਜਦੀ ਦਵੈਤਮ ਫਲੋ ਨਾਲ ਦੀ ਛਾਇਆ ਕੇ ਨਵਾਰੀ ਅਤੇ, ਜੇ ਬਿਰਸ਼ ਫਲ ਨਹੀਂ ਦੇਊਗਾ ਛਾਂ ਤਾਂ ਕਿਤੇ ਨਾ ਖੋਲ ਸਕਦੇ। ਜੇ ਸੰਤ ਕੋਈ ਵਰ ਨਹੀਂ ਦੇਊਗਾ ਤਾਂ ਸ਼ਾਂਤੀ ਦੀ ਛਾਂ ਤਾਂ ਮਿਲੂਗੀ ਨਾ ਕੋਲ ਜਾਣ। ਹੁਣ ਕੀ ਕਰਨ ਵਾਸਤੇ? ਸ਼ਾਂਤੀ। ਤੇ ਮੈਂ ਇੱਕ ਦਿਨ ਪੁੱਛਿਆ, ਮਹਾਂ ਜੀ ਤੁਸੀਂ ਵੱਡਿਆਂ ਨਾਲ ਰਹੇ ਹੋ, ਬਾਬਾ ਸਾਹਿਬ ਸਿੰਘ ਦਾ ਬਚਨ ਸੁਣਾ ਦਿਓ, ਬਾਬਾ ਅਤਰ ਸਿੰਘ ਦਾ ਕੋਈ ਬਚਨ ਸੁਣਾ ਦਿਓ, ਕਹਿੰਦੇ ਲੈ ਤੈਨੂੰ ਉਹ ਵਚਨ ਸੁਣਾਉਣਾ ਜਿਹੜਾ ਛੇਤੀ ਕਿਸੇ ਨੇ ਸੁਣਾਉਣਾ ਨਹੀਂ। ਮੈਂ ਕਿਹਾ ਜੀ ਦੱਸੋ। ਤੇ ਇਹ ਜਿਹੜੇ ਇਸ ਤਰ੍ਹਾਂ ਦੇ ਵਚਨ ਵੈਸੇ ਮੈਂ ਇੰਟਰਨੈਟ ਵਾਲਿਆਂ ਵਾਸਤੇ ਸਾਂਭ ਕੇ ਰੱਖੇ ਹੋਏ ਨੇ, ਮੈਂ ਉੱਥੇ ਸੁਣਾਉਣਾ ਉਹਨਾਂ ਵੀ ਆਪ ਹੀ ਪਾ ਦਿਓ। ਉਹ ਭਾਈ ਜਿਹੜੇ ਨਾ ਤੇ ਉਹਨਾਂ ਨੇ ਹਰੇਕ ਤੇ ਟੀਕਾ ਟਿੱਪਣੀ ਕਰਕੇ ਇੰਟਰਨੈਟ ਤੇ ਇਹ ਸੇਵਾ ਕਰ ਰਹੇ ਨੇ ਜਿਹੜੇ ਦੂਸਰੇ ਭਾਈ ਨੇ ਸਾਡੇ, ਚਲੋ ਹੈ ਤਾਂ ਸਾਡੀ ਉਹ ਵੀ ਗੈਰ ਨਹੀਂ ਹਨ, ਉਹਨੇ ਨੁਕਤਾਚੀਨੀ ਕਰਨੀ ਹੁੰਦੀ ਹੈ, ਉਹਨਾਂ ਵਾਸਤੇ ਮੈਂ ਸਾਖੀਆਂ ਛਾਂਟ ਛਾਂਟ ਕੇ ਰੱਖੀਆਂ ਨੇ। ਹੁਣ ਮੈਂ ਉਹਨਾਂ ਨੂੰ ਕਹਿੰਦਾ ਵੀ ਆਹ ਵੀ ਪਾ ਦੇ, ਹੁਣ ਪਾਉਣ ਤੇ ਹਟ ਗਏ, ਪਤਾ ਨਹੀਂ ਕੀ ਗੱਲ ਹੈ। ਵੈਸੇ ਇਹ ਵੀ ਸਾਖੀ ਪਾਉਣ ਵਾਲੀ ਹੈ ਉਹਦੇ ਤੇ, ਬਸ ਠੀਕ ਹੋ ਗਈ ਜੀ ਵੀ ਉਹਦੇ ਤੇ ਜਾਣ ਵਾਲੀ ਹੈ ਜੀ, ਪਰ ਇਹ ਆਪਣਿਆਂ ਵੱਲੋਂ ਜਾਣੀ ਹੈ ਜੀ, ਉਹ ਦੂਜਿਆਂ ਵੱਲੋਂ ਫਿਰ ਨਾਲ ਕੁਛ ਆਪਣੇ ਵੱਲੋਂ ਵੀ ਥੋੜ੍ਹਾ ਜਿਹਾ ਲਿਖਦੇ ਹੁੰਦੇ ਆ। ਦੇਖੋ ਜੀ ਉੱਥੇ ਸਾਧਨਾਂ ਦਾ ਇਕੱਠ ਹੋਇਆ ਜੀ, ਇਹ ਸੰਤ ਯੂਨੀਅਨ ਐਂ ਬੋਲੀ ਜੈ ਬੋਲੀ ਹੈ, ਉਹ ਅੰਮ੍ਰਿਤ ਵਚਨ ਉਹ ਵੀ ਲਿਖਦੇ ਹੁੰਦੇ ਆ ਕੁਝ ਨਾਲ, ਮੈਂ ਉਹਨਾਂ ਦੀ ਗੱਲ ਕਰਨਾ, ਆਪਣੇ ਦੀ ਤਾਂ ਗੱਲ ਹੀ ਇਹ ਤਾਂ ਗੱਲ ਹੀ ਆਪਣੇ ਪਰਿਵਾਰ ਦੀ। ਬਾਬਾ ਬੰਤਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਹਰੀ ਸਿੰਘ ਇੱਥੇ ਬਾਬਾ ਸਾਹਿਬ ਸਿੰਘ ਦਾ ਮੈਂ ਇੱਕ ਸੁਭਾਅ ਦੇਖਿਆ ਨੇੜੇ ਹੋ ਕੇ, ਵੀ 1:30-2 ਵਜੇ ਉੱਠ ਕੇ ਉਹਨਾਂ ਨੇ ਸੁੱਧੇ ਕੇਸੀ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਝਾੜੂ ਆਪ ਮਾਰਨਾ, ਫਿਰ ਪੰਜ ਇਸ਼ਨਾਨ ਕਰਕੇ ਉਹ ਤੋਂ ਬਾਅਦ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਆਪ ਕਰਦੇ ਸੀ, ਗ੍ਰੰਥੀ ਤੋਂ ਨਹੀਂ ਸੀ ਕਰਾਉਂਦੇ। ਇਹ ਸੰਤਾਂ ਦਾ ਸੁਭਾਅ, ਹੁਕਮਨਾਮਾ ਲੈਣਾ, ਫਿਰ ਬਾਣੀਆਂ ਪੜ੍ਹਨੀਆਂ, ਅਭਿਆਸ ਕਰਨਾ, ਫਿਰ ਉਹ ਤੋਂ ਬਾਅਦ ਜਲ ਪਾਣੀ ਛਕਣਾ। ਕਹਿੰਦੇ ਇੱਕ ਦਿਨ ਇੱਕ ਪ੍ਰੇਮੀ ਆਇਆ, ਉਹ ਕਹਿਣ ਲੱਗਿਆ ਬਾਬਾ ਜੀ ਵੀ ਅਖੰਡ ਪਾਠ ਤੇ ਮੈਂ ਆਪ ਜੀ ਦੇ ਚਾਹੁੰਦਾ ਵੀ ਚਰਨ ਪੈ ਜਾਣ। ਕਹਿੰਦੇ ਚਰਨ ਤਾਂ ਭਾਈ ਜੇ ਜੇ ਤੇਰੇ ਨੂੰ ਹਜੇ ਮੇਰੇ ਆ, ਪਰ ਜੇ ਤੂੰ ਕਹਿਣਾ ਵੀ ਚਲੋ ਮੈਂ ਆ ਜਾਊਂਗਾ, ਬਾਬਾ ਸਾਹਿਬ ਸਿੰਘ ਜੀ ਮੈਂ ਆ ਜਾਊਂਗਾ। ਅੱਛਾ ਮਹਾਰਾਜ ਆ ਤਰੀਕ ਫਿਰ ਨੋਟ। ਕਹਿੰਦੇ ਕੋਈ ਨੀ ਬਸ, ਮੈਂ ਕਿਹੜਾ ਵਾਲਿਆਂ ਦੇ ਜਾਂਦੇ, ਤੇਰੇ ਜਾਣਾ ਹੀ ਜਾਇਆ। ਬਾਬਾ ਜੀ ਜਾਂਦੇ ਨੀ ਸੀ। ਬੰਤਾ ਸਿੰਘ ਜੀ ਕਹਿੰਦੇ ਵੀ ਮੈਨੂੰ ਬਾਬਾ ਆਦਰ ਸਿੰਘ ਤੋਂ ਬਾਅਦ ਉਸੇ ਪਾਏ ਦਾ ਜੇ ਸਾਧੂ ਮਿਲਿਆ ਤਾਂ ਬਾਬਾ ਸਾਹਿਬ ਸਿੰਘ ਮਿਲਿਆ, ਭਾਈ ਰਣਧੀਰ ਸਿੰਘ ਐਵੇਂ ਨਹੀਂ ਸੀ ਮੰਨਦਾ ਉਹਨਾਂ। ਕਹਿੰਦੇ ਜੀ ਸਵੇਰੇ ਬਾਬਾ ਜੀ ਨੇ ਨਿਤਨੇਮ ਸਾਰਾ ਭੁਗਤਾ ਕੇ ਸਾਰਾ ਜਦੋਂ ਬਾਹਰ ਆ ਕੇ ਲੱਗੇ ਜੋੜਾ ਪਾਉਣ, ਕਹਿੰਦੇ ਬੰਤਾ ਸਿੰਘ ਹਾਂ ਮਹਾਰਾਜ, ਕਹਿੰਦੇ ਵੀ ਆਪਾਂ ਤਾਂ ਭੁੱਲ ਗਏ ਆਪਾਂ ਤਾਂ ਅਖੰਡ ਪਾਠ 'ਚ ਜਾਣਾ ਸੀ। ਕਹਿੰਦੇ ਮਹਾਰਾਜ ਫਿਰ ਤਾਂ ਵੀ ਹੁਣ ਉਹਨਾਂ ਕੋਲੋਂ ਕਿਵੇਂ ਮੰਗਣੀ ਪਊਗੀ, ਵੀ ਜੇ ਹੁਣ ਤੋਂ ਆਪਾਂ ਜਾਣਾ ਵੀ ਚਾਹੀਏ, ਆਪਣੇ ਕੋਲ ਤਾਂ ਹੈ ਕੁਛ ਨਹੀਂ, ਤੁਰ ਕੇ ਜਾਣਾ, ਜੇ ਘੋੜੇ 'ਤੇ ਵੀ ਜਾਣਾ ਹੋਵੇ ਆਪਾਂ ਤਾਂ ਵੀ ਨਹੀਂ ਜਾ ਸਕਦੇ, ਹੁਣ ਤਾਂ ਭੋਗ ਪੈ ਜਾਣਾ, ਜਦ ਤੱਕ 10 ਵਜੇ ਭੋਗ ਪੈਣਾ ਵੀ ਹੁਣ ਤਾਂ ਟਾਈਮ ਲੰਘ ਗਿਆ। ਬੰਤਾ ਸਿੰਘ ਜੀ ਦੀਆਂ ਅੱਖਾਂ ਸਜਲ ਹੋ ਗਈਆਂ ਇਹ ਬਚਨ ਸੁਣਾਉਂਦਿਆਂ, ਉਹਨਾਂ ਦੀ ਪੁਰਾਣੀ ਯਾਦ ਆ ਗਈ, ਉਹਨਾਂ ਨੂੰ ਉਸ ਵੇਲੇ ਦਾ ਸੀਨ ਯਾਦ ਆ ਗਿਆ। ਮੈਂ ਦੇਖ ਰਿਹਾ ਸੀ ਵੀ ਬਜ਼ੁਰਗ ਦੇ ਉੱਤੇ ਕੀ ਬੀਤ ਰਹੀ ਆ, ਉਹ ਸਮੇਂ ਦੇ ਗਿਆਨ ਯਾਦ ਕਰਕੇ ਨਾ ਉਸ ਘਟਨਾ ਨੂੰ। ਕਹਿੰਦੇ ਮੈਨੂੰ ਕਹਿਣ ਲੱਗੇ ਬੰਤਾ ਸਿੰਘ, ਗੁਰੂ ਨੂੰ ਕੀ ਮੂੰਹ ਦਿਖਾਵਾਂਗੇ ਜਾ ਕੇ। ਕਹਿੰਦੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਵਚਨ ਕਰਕੇ ਪਾਲਣਾ ਚਾਹੀਦਾ, ਫਿਰ ਆਪਾਂ ਗੁਰੂ ਕੇ ਸਿੱਖ ਥੋੜ੍ਹੀ ਹੋਏ ਵੀ ਵਚਨ ਕਰਕੇ ਨਾ ਪਾਲੀਏ। ਭੁੱਲ ਆਪਣੇ ਕੋਲ ਹੋਈ ਆ, ਸਜ਼ਾ ਗੁਰੂ ਦੇਊਗੇ, ਭਾਵੇਂ ਭੁੱਲਾਂ ਮਾਫ਼ ਕਰ ਦਿੰਦੇ, ਗੱਲ ਵੱਖਰੀ ਹੈ, ਪਰ ਨਹੀਂ ਵੀ ਜਾਣਾ ਹੈ। ਮੈਂ ਕਿਹਾ ਜੀ ਸੱਤ ਵਚਨ ਸਾਧੂ ਉਪਦੇਸ਼ ਜਾਣਾ ਜੀ, ਮੈਂ ਠੀਕ ਹੈ। ਕਹਿੰਦੇ ਚੱਲ ਤਿਆਰ ਹੋ, ਤਿਆਰ ਹੈ ਜੀ ਜੁੱਤੀ ਪਾਈ, ਚਲੋ ਮਹਾਰਾਜ। ਬਾਬੇ ਤੁਰ ਪਏ। ਉਹ ਕਹਿੰਦੇ ਵੀ ਸਾਨੂੰ ਇੱਕ ਦਿਨ ਪਹਿਲਾਂ ਜਾਣਾ ਚਾਹੀਦਾ ਸੀ ਅਖੰਡ ਪਾਠ ਦੇ ਭੋਗ ਤੇ, ਤਾਂ ਜਾ ਸਕਦੇ ਸੀ। ਹੁਣ ਪਤਾ, ਕਹਿੰਦੇ ਮੈਂ ਕਿਹਾ ਵੀ ਜਦੋਂ ਬਾਬਿਆਂ ਨੂੰ ਪਤਾ ਹੈ ਵੀ ਜਾ ਨਹੀਂ ਸਕਦੇ, ਤੇ ਮੈਨੂੰ ਕਹਿ ਰਹੇ ਨੇ ਜਾਣਾ, ਵੀ ਕੋਈ ਗੱਲ ਹੈ ਵੀ ਇਹਦੇ ਨਾਲੋਂ ਆਪਾਂ ਇਤਰਾਜ਼ ਨਹੀਂ ਕਰਨਾ ਚਾਹੀਦਾ। ਤੁਰ ਪਏ। ਤੁਰਦੇ ਤੁਰਦੇ ਕਹਿਣ ਲੱਗੇ ਬੰਤਾ ਸਿੰਘ ਵੀ ਥੋੜ੍ਹਾ ਜਿਹਾ ਤੂੰ ਹੌਲੀ ਤੁਰਦਾ ਹੈ, ਆਪਾਂ ਕਿਤੇ ਲੇਟ ਨਾ ਹੋ ਜਾਈਏ ਅਖੰਡ ਪਾਠ ਦੇ ਭੋਜਨ, ਤੇਰੀ ਵਜ੍ਹਾ ਨਾਲ ਕਿਤੇ ਮੈਂ ਲੇਟ ਨਾ ਹੋ ਜਾ, ਤੂੰ ਤਾਂ ਬਹੁਤ ਹੌਲੀ ਤੁਰਦਾ। ਕਹਿੰਦੇ ਮੈਂ ਕਿਹਾ ਜੀ ਜਿਵੇਂ ਕਹੋ, ਮੈਂ ਉਹ ਹੁਣ ਤੁਰ ਪੈਂਦਾ। ਕਹਿੰਦੇ ਬਾਬਾ ਜੀ ਤਾਂ ਜਲਦੀ ਜਲਦੀ ਤੁਰਨ ਲੱਗ ਪਏ। ਕਹਿੰਦੇ ਮੈਂ ਵੀ ਜਲਦੀ ਜਲਦੀ ਤੁਰਨ ਲੱਗ ਪਿਆ। ਫਕੀਰ ਨੂੰ ਕਹਿਣ ਲੱਗੇ ਬਾਬਾ ਬੰਤਾ ਸਿੰਘ ਜੀ, ਕਹਿੰਦੇ ਇਸ ਤਰ੍ਹਾਂ ਕਰ ਬਈ ਸਿੰਘਾ, ਕਹਿੰਦੇ ਐਂ ਨਹੀਂ ਚੱਲਣਾ ਕੰਮ, ਕਹਿੰਦੇ ਕਮਰ ਕਸਾ ਕਰ ਲੈ, ਲੱਕ ਕਸ ਲੈ, ਇੱਥੇ ਆਜ ਮਦਦ, ਲੱਕ ਕਸ ਲੈ, ਕਮਰ ਕਸਾ ਜੀ। ਕਹਿੰਦੇ ਮੈਂ ਹਜ਼ੂਰੀ ਪਰਨਾ ਲਾਇਆ ਤੇ ਕਮਰ ਕਸਾ ਕਰ ਲਿਆ, ਬਾਬਿਆਂ ਨੇ ਵੀ ਕਮਰ ਕਸਾ ਕਰ ਲਿਆ। ਤੇ ਬਾਬੇ ਤੋੜ ਪਏ। ਬੰਤਾ ਸਿੰਘ ਕਹਿੰਦਾ ਵੀ ਮੈਨੂੰ ਸ਼ਰਧਾ ਬੜੀ ਸੀ, ਪਰ ਉਸ ਦਿਨ ਮੇਰੀ ਸ਼ਰਧਾ ਡੋਲ ਗਈ। ਮੈਂ ਕਿਹਾ ਵੀ ਬਾਬੇ ਕਰ ਕੀ ਰਹੇ ਨੇ, ਵੀ ਦੌੜ ਕੇ ਵੀ ਨਹੀਂ ਜਾਇਆ ਜਾ ਸਕਦਾ, ਘੋੜੇ ਤੇ ਨਹੀਂ ਜਾਇਆ ਜਾ ਸਕਦਾ। ਕਹਿੰਦੇ ਮੈਂ ਕਿਹਾ ਵੀ ਚਲੋ ਹੁਣ ਇੱਕ ਗੱਲ ਦੇ ਨਾਲ ਹੀ ਖਿਹੜਾ ਛੁੱਟ ਸਕਦਾ ਹੈ, ਇੱਕ ਗੱਲ ਦੇ ਨਾਲ ਹੀ ਖਿਹੜਾ ਛੁੱਟ ਸਕਦਾ ਹੈ, ਵੀ ਆਪਾਂ ਕੋਈ ਬਹਾਨਾ ਲਾ ਦਿੰਦੇ ਹਾਂ ਵੀ ਬਾਬਾ ਜੀ ਇੱਥੋਂ ਫਿਰ ਤੁਰ ਕੇ ਮੁੜੇ ਆਉਣਗੇ, ਐਡੀ ਕੋਈ ਯਾਦ ਤਾਂ ਸਕਦੇ ਨਹੀਂ। ਸ਼ਬਦਾਂ ਨੂੰ ਕਹਿੰਦੇ ਥੋੜਾ ਜਿਹਾ ਫਰਕ ਪੈ ਗਿਆ। ਕਹਿੰਦੇ ਮੈਂ ਖੜ ਗਿਆ, ਜਦੋਂ ਖੜ ਗਿਆ ਅੱਧਾ ਕਿਲਾ ਅੱਗੇ ਨਿਕਲ ਗਏ, 100 ਕੁ ਫੁੱਟ ਅੱਗੇ ਨਿਕਲ ਗਏ ਬਾਬੇ। ਪਿੱਛਾ ਮੁੜ ਕੇ ਦੇਖਿਆ, ਕਹਿੰਦੇ ਬੰਤਾ ਸਿੰਘ ਪਿੱਛੇ ਖੜ ਗਿਆ। ਕਹਿੰਦੇ ਜੀ ਮੇਰੀ ਬੱਖੀ ਦੀ ਨਾੜ ਚੜ ਗਈ। ਕਹਿੰਦਾ ਮੈਂ ਉਈ ਬੱਖੀ ਫੜ ਲਈ, ਇਸ ਤਰ੍ਹਾਂ ਨਾੜ ਨੂੜ ਕੋਈ ਨਹੀਂ ਸੀ ਚੜੀ। ਇਹ ਜੀ ਮੇਰੀ ਬੱਖੀ ਦੀ ਨਾੜ ਚੜ ਗਈ, ਇਸ ਕਰਕੇ ਮੇਰੇ ਤੋਂ ਤੁਰਿਆ ਨਹੀਂ ਜਾਣਾ। ਬਾਬਾ ਜੀ ਤੁਸੀਂ ਅਖੰਡ ਪਾਠ ਤੇ ਜਾਇਓ ਤੇ ਮੈਂ ਡੇਰੇ ਨੂੰ ਚੱਲਦਾ। ਸੰਤ ਅੰਤਰਜਾਮੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਵੀ ਅੰਤਰਜਾਮੀ ਆਉਂਦੇ ਆ। ਕਹਿਣ ਲੱਗੇ ਬੰਤਾ ਸਿਆਂ ਜਾਂ ਤਾਂ ਸਾਧੂ ਦੇ ਨਾਲ ਤੁਰੀਦਾ ਨਹੀਂ, ਜਾਂ ਫਿਰ ਕਦਮ ਪਿੱਛੇ ਨਹੀਂ ਰਹਿੰਦੇ, ਪਿੱਛੇ ਨੂੰ ਨਹੀਂ ਜਾਂਦੇ। ਅਗਾਂਹ ਕੁਤਰਾਂ ਪਾਛੇ ਪਾਉਣਾ ਦੀਜੀ ਹੈ, ਅੱਗੇ ਹੋਏ ਸੋ ਜਿਹੜਾ ਕਹੂਗਾ ਅੱਗੇ ਤੂੰ ਖੜ ਰੱਖਵੇਂ ਆ। ਕਹਿੰਦਾ ਮੈਂ ਕਿਹਾ ਜੀ ਫਿਰ ਇੱਕ ਬੇਨਤੀ ਹੈ ਵੀ ਇੱਥੇ ਖੜ ਜਾਓ, ਮੈਂ ਹੁਣ ਤੁਹਾਨੂੰ ਦੱਸਦਾ ਆ ਗਿਆ ਨੇੜੇ। ਕਹਿੰਦਾ ਮਹਾਰਾਜ ਸੱਚ ਇਹ ਆ ਵੀ ਮੇਰੀ ਕੋਈ ਨਾੜ ਨਹੀਂ ਚੜੀ, ਸੱਚ ਇਹ ਆ ਵੀ ਮੈਂ ਤਾਂ ਬਹਾਨਾ ਲਾ ਕੇ ਪਿੱਛੇ ਮੁੜਨਾ ਚਾਹੁੰਦਾ ਸੀ, ਜਦ ਹੁਣ ਤੁਸੀਂ ਬਹਾਨਾ ਹੀ ਚੱਲਣਾ ਦਿੱਤਾ ਵੀ ਹੁਣ ਇੱਕ ਬੇਨਤੀ ਹੈ ਵੀ ਪਹੁੰਚਣਾ ਆਪਾਂ ਨੇ ਜ਼ਰੂਰ। ਕਹਿੰਦੇ ਹੱਦ ਹੋ ਗਈ ਵੀ ਅਜੇ ਵੀ ਤੈਨੂੰ ਕੋਈ ਸ਼ੱਕ ਹੈ ਪਹੁੰਚਣਾ? ਕਹਿੰਦੇ ਮਹਾਰਾਜ ਫਿਰ ਇੱਕ ਬੇਨਤੀ ਹੈ, ਜੇ ਪਹੁੰਚਣਾ ਤਾਂ ਫਿਰ ਮੇਤੋਂ ਤਾਂ ਨਹੀਂ ਜਾ ਹੋਣਾ, ਮੈਨੂੰ ਲੈ ਕੇ ਜਾਣਾ ਨਾਲ। ਕਹਿੰਦੇ ਹਾਂ ਲੈ ਕੇ ਜਾਣਾ। ਕਹਿੰਦੇ ਵੀ ਉਵੇਂ ਲੈ ਚਲੋ ਜਿਵੇਂ ਮਰਦਾਨੇ ਨੂੰ ਗੁਰੂ ਨਾਨਕ ਲੈ ਜਾਂਦਾ ਸੀ, ਫਿਰ ਮੈਂ ਤਿਆਰ ਹਾਂ ਤੁਹਾਡੇ ਨਾਲ ਜਾਣ। ਕਹਿੰਦੇ ਬਾਬਿਆਂ ਦੇ ਚਿਹਰੇ ਦੇ ਰੰਗ ਬਦਲ ਗਿਆ। ਕਹਿੰਦੇ ਬੰਤਾ ਸਿਆਂ ਘੂਰ ਕੇ ਵੇਖੇ ਮੇਰੇ ਵੱਲ, ਹੈ ਬੰਤਾ ਸਿਆਂ। ਕਹਿੰਦੇ ਲੈ ਤਾਂ ਐਵੇਂ ਵੀ ਜਾਂਦਾ ਮੈਂ, ਪਰ ਮੈਂ ਤੇਰੇ ਹੋਸ਼ ਬਣੇ ਤੋਂ ਡਰਦਾ ਵੀ ਲੋਕਾਂ ਨੂੰ ਦੱਸ ਦੇਗਾ ਤੂੰ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਹਿਬ ਸਿੰਘ ਦੇ ਵਿੱਚ ਇਹ ਕਰਾਮਾਤਾਂ, ਲੋਕੀ ਮੇਰੀ ਜਾਨ ਨਹੀਂ ਛੱਡਣਗੇ, ਮੇਰੇ ਤੋਂ ਭਜਨ ਨਹੀਂ ਹੋਣਾ, ਇਸ ਕਰਕੇ ਨਾਟਕ ਜਿਹੜੇ ਕੀ ਇਹ ਕੁਕਾਜਾ ਪ੍ਰਭ ਲੋਕਨ ਕਹਿ ਆਵਤ ਲਾਜਾ, ਮੈਨੂੰ ਸ਼ਰਮ ਆ ਰਹੀ ਹੈ, ਲੈ ਤਾਂ ਜਾਊਂ ਇਸ ਤਰ੍ਹਾਂ। ਕਹਿੰਦੇ ਬਾਬਾ ਜੀ ਵੀ ਮੈਂ ਦੱਸਦਾ ਨਹੀਂ ਕਦੇ। ਕਹਿੰਦੇ ਬਚਨ ਦੇ ਫਿਰ ਪੂਰਾ ਬਚਨ ਰਿਹਾ। ਕਹਿੰਦੇ ਜੀ ਬਚਨ ਰਿਹਾ, ਮੈਂ ਕਦੀ ਨਹੀਂ ਦੱਸਾਂਗੇ। ਕਹਿੰਦੇ ਚੰਗਾ ਲਿਆ ਬਾਂਹ ਫੜਾ। ਜਿਸ ਗੁਰਮੁਖ ਨੇ, ਜਿਸ ਸੰਤ ਨੇ ਆਪਣੀ ਬਾਂਹ ਕਿਸੇ ਮਹਾਂਪੁਰਸ਼ ਨੂੰ ਫੜਾਈ, ਮੈਂ ਉਹਦੇ ਕੋਲੋਂ ਸੁਣਿਆ, ਕਿਸੇ ਹੋਰ ਦੂਰ ਤੋਂ ਸੁਣ ਕੇ ਨਹੀਂ ਤੁਹਾਨੂੰ ਸੁਣਾ ਰਿਹਾ। ਬਾਂਹ ਫੜ ਲਈ, ਕਹਿੰਦੇ ਬੰਤਾ ਸਿਆਂ ਨੇਤਰ ਬੰਦ ਕਰ ਲਿਆ। ਕਹਿੰਦਾ ਜੀ ਮੈਂ ਨੇਤਰ ਬੰਦ ਕਰ ਲਿਆ। ਕਹਿੰਦੇ ਬੰਤਾ ਸਿਆਂ ਕਹੋ ਵਾਹਿਗੁਰੂ, ਕਹਿੰਦਾ ਜੀ ਮੈਂ ਕਿਹਾ ਵਾਹਿਗੁਰੂ। ਕਹਿੰਦੇ ਫਿਰ ਕਹਿੰਦੇ ਵਾਹਿਗੁਰੂ, ਕਹਿੰਦਾ ਜੀ ਮੈਂ ਕਿਹਾ ਵਾਹਿਗੁਰੂ। ਜਿਵੇਂ ਲਿਫਟ ਤੇ ਖੜੇ ਨੂੰ ਮਾੜਾ ਜਿਹਾ ਰੋਲਾ ਜਿਹਾ ਲੱਗਦਾ ਨਾ। ਕਹਿੰਦੇ ਖੋਲ ਅੱਖਾਂ ਜਾਂ ਅੱਖਾਂ ਖੋਲੀਆਂ, ਉਸ ਪਿੰਡ ਦੀ ਗਲੀ ਚ ਤੁਰੇ ਜਾਈਏ, ਕਹਿੰਦਾ ਅਸੀਂ ਦੋਨੇ। ਕਹਿੰਦਾ ਜੀ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸੰਤ ਕਹਿੰਦੇ ਵੀ ਹੁਣ ਬਚਨ ਤੇ ਪੱਕਾ ਰਹੀ? ਕਹਿੰਦਾ ਜੀ ਪੱਕਾ ਰਹੂੰਗਾ। ਜਾ ਕੇ ਬੈਠੇ, ਕਹਿੰਦੇ ਜੀ ਮੇਰੇ ਢਿੱਡ ਚ ਨਾ ਗਲੋਟਾ ਬਣ ਗਿਆ ਵੀ ਮੈਂ ਦੱਸਾਂ ਕਿਸੇ ਨੂੰ, ਫਿਰ ਮੈਂ ਸੰਤਾਂ ਤੋਂ ਡਰਾਂ। ਅਖੀਰ ਨੂੰ ਮੇਰਾ ਤਾਂ ਬੁਰਾ ਹਾਲ ਹੋ ਗਿਆ ਵੀ ਕਾਹਦੀ ਕਰਾਮਾਤ ਦੇਖੀ ਸੰਤਾਂ ਦੀ, ਮੈਂ ਸਾਰੀ ਉਮਰ ਤੜਫਦਾ ਰਹੂੰਗਾ, ਮੇਰੇ ਤੇ ਅੰਦਰ ਪਚਦੀ ਨਹੀਂ, ਬਾਹਰ ਮੈਂ ਕੱਢ ਨਹੀਂ ਸਕਦਾ। ਇੱਕ ਦਿਨ ਸੰਤਾਂ ਨੂੰ ਕਿਹਾ ਮਹਾਰਾਜ ਮੇਰਾ ਕੋਈ ਇਲਾਜ ਕਰੋ, ਮੈਨੂੰ ਤਾਂ ਬਿਮਾਰੀ ਕਸੂਤੀ ਲੱਗ ਗਈ। ਹੈ ਕੀ ਹੋਇਆ? ਕਹਿੰਦੇ ਜੀ ਉਹ ਅੰਦਰ ਗੋਲਾ ਬਣ ਗਿਆ ਉਹਦਾ ਬਚਨ ਦਾ, ਜੀ ਕਰਦਾ ਦੱਸਦੇ ਆ ਕਿਸੇ ਨੂੰ, ਲੋਕਾਂ ਨੂੰ ਪਤਾ ਚੱਲੇ। ਕਹਿੰਦੇ ਫਿਰ ਬਚਨ? ਕਹਿੰਦੇ ਜੀ ਬਚਨ ਤੇ ਮੈਂ ਰਹੂੰ, ਪਰ ਮੇਰਾ ਇਲਾਜ ਕਰੋ ਕੋਈ ਵੀ। ਕੀ ਸਾਰੀ ਉਮਰ ਇੰਨੀ ਤੜਫਦਾ ਰਹੂੰਗਾ, ਮੈਂ ਨਹੀਂ ਕਿਸੇ ਨੂੰ ਦੱਸ ਸਕਦਾ। ਜਿੰਨੀ ਦੇਰ ਤੱਕ ਆਹ ਮੇਰੀਆਂ ਭੈਣਾਂ ਵੀ ਕਹਿ ਦਿੰਦੀਆਂ, ਜਦੋਂ ਕਿਤੇ ਜ਼ਿਆਦਾ ਤੰਗ ਆਉਣ, ਕਹਿੰਦੀ ਮੈਂ ਭੈਣੇ ਤੇਰੇ ਕੋਲ ਆਪਣਾ ਢਿੱਡ ਹੌਲਾ ਕੀਤਾ ਤੇ ਮੇਰੇ ਢਿੱਡ ਦੇ ਅੰਦਰ ਤੇ ਵਜਨ ਬਣ ਗਿਆ, ਮੈਂ ਤਾਂ ਹੌਲਾ ਕਰਨਾ ਬਾਬਾ, ਤੇ ਮੈਨੂੰ ਦੱਸ ਦੇ ਵੀ ਕਦੋਂ ਕਰਾਂ। ਸੰਤ ਕਹਿੰਦੇ ਬੰਤਾ ਸਿਆਂ ਦੁੱਖ ਤਾਂ ਨਹੀਂ ਮੰਨੇਗਾ? ਕਹਿੰਦੇ ਜੀ ਨਹੀਂ। ਕਹਿੰਦੇ ਮੈਨੂੰ ਗੁਰੂ ਨਾਨਕ ਦੇ ਚਰਨਾਂ 'ਚ ਤੇਰੇ ਤੋਂ ਕਈ ਵਾਰੀ ਪਹਿਲਾਂ ਚਲੇ ਜਾਣਾ, ਤੂੰ ਆਏਗਾ ਬਾਅਦ ਵਿੱਚ, ਜਦੋਂ ਬਾਅਦ 'ਚ ਦੱਸੇਗਾ ਮੈਨੂੰ ਕੋਈ ਨੁਕਸਾਨ ਨਹੀਂ ਹੋਊਗਾ, ਮੇਰੇ ਹੁੰਦਿਆਂ ਦੱਸੇਗਾ ਉਹਦਾ ਮੈਨੂੰ ਨੁਕਸਾਨ ਹੈ, ਮੇਰੇ ਤੋਂ ਬਾਅਦ ਦੱਸਦੀ। ਜਿੱਦਣ ਸੰਤ ਕਰਕੇ ਚੜ੍ਹਾਈ, ਉਹ ਜ਼ਿੰਦਗੀ ਭਰ ਰੋ ਰੋ ਕੇ ਦੱਸਦਾ ਰਿਹਾ, ਉਹ ਲੋਕੋ ਤੁਸੀਂ ਕਹਿੰਦੇ ਸੰਤ ਨਹੀਂ ਹੁੰਦਾ, ਮੈਨੂੰ ਸੰਤ ਨੇ ਬਾਂਹ ਫੜ ਕੇ ਕਈ ਮੀਲ ਦੇ ਉੱਤੇ ਇੱਕ ਛਿੰਨ ਵਿੱਚ ਲੈ ਕੇ ਗਿਆ, ਤੇ ਫਿਰ ਗੁਰੂ ਨਾਨਕ ਦੇ ਉੱਤੇ ਸ਼ੰਕਾ ਕਿਵੇਂ ਕੋਈ ਕਰ ਸਕਦਾ ਵੀ ਭਾਈ ਮਰਦਾਨੇ ਨੂੰ ਬਰਦਾਨੇ ਨੂੰ ਨਹੀਂ ਲੈ ਕੇ ਗਏ। ਇਸ ਕਰਕੇ ਸੰਤ ਅਨੰਤ ਹੈ, ਅੰਤਰ ਨਾਹੀ। ਇਹ ਗੁਰੂ ਨਾਨਕ ਦੇ ਪਿਆਰੇ ਜਿਹੜੇ ਵਿਸ਼ਵਾਸ ਰੱਖਦੇ ਹਾਂ, ਜਿਹੜੀ ਕਰਾਮਾਤ ਆਪਣੀ ਸੋਭਾ ਵਧਾਉਣ ਵਾਸਤੇ ਦਿਖਾਈ ਜਾਂਦੀ ਹੈ, ਦੂਜੇ ਦਾ ਨੁਕਸਾਨ ਕਰਨ ਵਾਸਤੇ ਦਿਖਾਈ ਜਾਂਦੀ ਹੈ, ਉਹਨੂੰ ਕਿਹਾ ਕਹਿਰ। ਪਰ ਬਾਕੀ ਦੱਸੋ, ਕਬੀਰ ਨੇ ਨਹੀਂ ਦਿਖਾਈ ਜਾਂ ਰਵਿਦਾਸ ਨੇ ਨਹੀਂ ਦਿਖਾਈ, ਨਾਮਦੇਵ ਨੇ ਨਹੀਂ ਦਿਖਾਈ, ਕਿਹਨੇ ਨਹੀਂ ਕਰਾਮਾਤ ਦਿਖਾਈ? ਕਿਸ ਗੁਰੂ ਦੇ ਜੀਵਨ ਵਿੱਚ ਕਰਾਮਾਤ ਨਹੀਂ ਆਈ? ਜੇ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚ ਕਰਾਮਾਤ ਦੀ ਗੱਲ ਆ ਗਈ ਤਾਂ ਫਿਰ ਇਹ ਅੱਧ ਕਥਨੀ ਕਿਸ ਕਿਸਮ ਦੀ ਹੋਈ? ਹਾਂ, ਜੇ ਕੋਈ ਗੱਲ ਵਧਾ ਕੇ ਕੀਤੀ ਹੋਵੇ ਉਹ ਲੇਖਕ ਦੀ ਗਲਤੀ ਹੋ ਸਕਦੀ, ਮਹਾਂਪੁਰਸ਼ਾਂ ਦੇ ਮਗਰ ਮਗਰ ਰਿੱਧੀਆਂ ਸਿੱਧੀਆਂ ਨਿਧੀਆਂ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਉਹ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ, ਫਿਰ ਉਹ ਸਿੱਧੀ ਹੈ ਕੀ ਜੇ ਕਰਾਮਾਤ ਨਹੀਂ ਹੈ। ਇਹੋ ਜਿਹੇ ਬਰਕਤਾਂ ਵਾਲੇ ਸਾਧੂ ਸਨ ਬਾਬਾ ਈਸ਼ਰ ਸਿੰਘ ਜੀ, ਜਿਹਨਾਂ ਦਾ ਸਾਡੇ ਸਤਿਕਾਰਯੋਗ ਮਹਾਂਪੁਰਸ਼ ਨਾਨਕਸਰ ਸੰਪਰਦਾ ਦੇ ਵਿੱਚ ਜਦੋਂ ਸ਼ੁਰੂ ਸ਼ੁਰੂ ਹੀ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਜੀ ਜਾਣ ਪਹਿਚਾਣ, ਇਹਨਾਂ ਦੀ ਮਿੱਠੀ ਰਸਨਾ ਦੁਆਰਾ, ਇਹਨਾਂ ਦੀ ਆਪਣੀ ਨਿਤਨੇਮ ਦੀ ਬਰਕਤ ਦੁਆਰਾ, ਮਹਾਂਪੁਰਸ਼ਾਂ ਦੀ ਅਸੀਸ ਦੁਆਰਾ ਜਦੋਂ ਥੋੜ੍ਹੇ ਥੋੜ੍ਹੇ ਉੱਭਰਨ ਲੱਗੇ ਨਾ, ਮੈਂ ਉਸ ਵੇਲੇ ਦਾ ਭਾਵੇਂ ਨੇੜਤਾ ਦਾ ਸਰੀਰਾਂ ਦੀ ਬਾਤ ਵਿੱਚ ਹੁੰਦੀ ਹੈ ਪਰ ਸ਼ਬਦ ਰਾਹੀਂ, ਕਿ ਮੈਨੂੰ ਇੱਕ ਵਾਰੀ ਸਭ ਤੋਂ ਪਹਿਲਾਂ ਦੱਸਿਆ ਕਹਿੰਦੇ ਜੀ ਨਾਨਕਸਰ ਸੰਪਰਦਾ ਦੇ ਵਿੱਚ ਇੱਕ ਮਹਾਂਪੁਰਸ਼ ਦਾ ਕੀਰਤਨ ਸੁਣਨ ਵੇਲਾ ਖਾਸ ਕਰਕੇ ਅੰਮ੍ਰਿਤ ਵੇਲੇ ਦੇ ਉਹ ਸ਼ਬਦ ਤੇ ਬੜਾ ਸੁੰਦਰ ਕੀਰਤਨ ਗਾਇਨ ਕੀਤਾ। ਅੰਮ੍ਰਿਤ ਵੇਲੇ ਬੱਚੇ ਭੇਜਿਆ, ਜਿਹੜਾ ਅੰਮ੍ਰਿਤ ਵੇਲੇ ਵੱਤ ਦੇ ਉੱਤੇ ਸਾਰਾ ਸ਼ਬਦ ਲਾਇਆ ਤੇ ਮਹਾਂਪੁਰਖਾਂ ਦੀ ਰਸਨਾ ਤੇ ਪ੍ਰਭ ਜੀ ਵਸੈ ਸਾਧ ਦੀ ਰਸਨਾ, ਜਿਨ ਲਾਈ ਪ੍ਰੀਤ ਪ੍ਰੇਮ ਸਿਉਂ ਜਿਉ ਬੋਲਣ ਜਿਵੇਂ ਸੁਣ, ਇਹ ਉਹਨਾਂ ਦੇ ਵਿੱਚੋਂ ਦਾਸ ਜਿਨ੍ਹਾਂ ਦਾ ਜੱਜ ਹੈ। ਨਾਮ ਦੇ ਪ੍ਰਥਾਏ ਕੋਈ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਸੀ ਪਰ ਭਾਵਨਾ ਦੇ ਵੇਗ ਵਿੱਚ ਥੋੜ੍ਹਾ ਜਿਹਾ ਮਹਾਂਪੁਰਖਾਂ ਦੀਆਂ ਜਿਹੜੀਆਂ ਕੁਝ ਗੱਲਾਂ ਸਨ ਉਹ ਮੂਹਰੇ ਐਸੀਆਂ ਆ ਗਈਆਂ ਅਤੇ ਮੈਂ ਉਹਨਾਂ ਨੂੰ ਵੀ ਛੱਡ ਨਹੀਂ ਸੀ ਸਕਦਾ। ਅਤੇ ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦੀਆਂ ਸਟੇਜਾਂ ਕੀ ਹਨ, ਇਹ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਕਲਪਨਾ ਕਰਨੀ ਉਹ ਕੋਈ ਵਾਜਬ ਬਾਤ ਨਹੀਂ। 10 ਸਟੇਜਾਂ ਸਰੀਰ ਦੀਆਂ ਅਤੇ 10 ਹੀ ਰੂਹਾਨੀਅਤ ਦੀਆਂ, ਉਹ ਸਟੇਜਾਂ ਜਿਹੜੀਆਂ ਨਾਮ ਜਪਣ ਵਾਲੇ ਨੂੰ ਉਹ ਤੈਅ ਕਰਕੇ 10ਵੀਂ ਸਟੇਜ ਜਾ ਕੇ ਤੂੰ ਤੂੰ ਕਰਦਾ ਤੂੰ ਹੋ ਜਾਂਦਾ। ਮਹਾਂਪੁਰਸ਼ ਉਸ ਅਭੇਦ ਅਵਸਥਾ ਦੇ ਮਹਾਂਪੁਰਸ਼ ਸਨ। ਬਹੁਤ ਮਨ ਪ੍ਰਸੰਨ ਹੋਇਆ, ਦਾਸ ਪਹਿਲੀ ਵਾਰ ਇੱਥੋਂ ਦੀਆਂ ਸੰਗਤਾਂ ਦੇ ਦਰਸ਼ਨ ਕਰ ਰਿਹਾ, ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਸਾਡੀ ਸੰਸਥਾ ਵੱਲੋਂ ਵੀ ਮੈਂ ਮਹਾਂਪੁਰਖਾਂ ਨੂੰ ਵਧਾਈ ਦੇਣਾ ਕਿ ਜਿਹੜਾ ਇਹੋ ਜਿਹੇ ਇਲਾਕੇ ਵਿੱਚ ਆ ਕੇ ਪੂਰਾ ਸਹੀ ਜੰਗਲ 'ਚ ਮੰਗਲ ਦੀ ਗੱਲ ਕਰ ਦਿੱਤੀ। ਪੰਜਾਬ ਦੇ ਵਿੱਚ ਤਾਂ ਚਲੋ ਆਪਾਂ ਮੰਨਦੇ ਹਾਂ ਨਾ, ਆਹ ਇੱਕ ਨਵਾਂ ਪੰਜਾਬ ਬਣਾ ਦਿੱਤਾ ਉਹ ਜੀ, ਐਡੀ ਭਾਵਨਾ ਅਤੇ ਇੱਥੇ ਪਤਾ ਨਹੀਂ ਚੱਲਦਾ ਵੀ ਨਾਨਕਸਰ ਕਲੇਰੀ ਬੈਠੇ ਹਾਂ ਕਿ ਅਸੀਂ ਇੱਥੇ ਸੀਂਗੜੇ ਬੈਠੇ, ਕੋਈ ਪਤਾ ਨਹੀਂ ਚੱਲਦਾ। ਕਈ ਵਾਰ 'ਚ ਭੁਲੇਖਾ ਪੈ ਗਿਆ ਮੈਨੂੰ ਵੀ ਕਿੱਥੇ ਬੈਠੇ ਹਾਂ, ਨਾਨਕਸਰ ਬੈਠੇ, ਨਾਨਕਸਰ ਹੀ ਆ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਦੀਆਂ ਬਖਸ਼ਾਂ ਦਾ, ਮਹਾਂਪੁਰਖ ਦੀਆਂ ਬਖਸ਼ਾਂ ਦਾ ਮੀਂਹ ਵਰ ਰਿਹਾ ਮੀਂਹ, ਫੁੱਲਾਂ ਚੁੱਪਾਂ ਦੀ ਖਿਮਾ ਕਰਨੀ, ਮਹਾਂਪੁਰਸ਼ਾਂ ਨੂੰ ਇਸ ਪ੍ਰਚਾਰ ਦੀ ਕਾਮਯਾਬੀ ਦੀਆਂ ਵਧਾਈਆਂ ਦੇ ਕੇ ਔਰ ਬਾਬਾਣੀਆਂ ਕਹਾਣੀਆਂ ਬੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਆਪਣੇ ਪੂਰਵਜ਼ਾਂ ਦੀਆਂ ਯਾਦਾਂ ਮਨਾਉਣ ਕਰਕੇ ਅਤੇ ਦਾਸ ਆਪਣੀ ਸੰਸਥਾ ਵੱਲੋਂ ਆਪਣੀ ਸੰਸਥਾ ਦੇ ਇੱਕ ਬੜੇ ਸਤਿਕਾਰਯੋਗ ਬਣਦਿਆਂ ਹੋਇਆਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦਾਸ ਨੂੰ ਆਗਿਆ ਬਖਸ਼ਿਸ਼ ਕਰੋ। ਮੈਂ ਬਹਿਣਾ ਚਾਹੁੰਦਾ ਸੀ, ਸੁਣਨਾ ਵੀ ਚਾਹੁੰਦਾ ਸੀ ਪਰ ਮਜ਼ਬੂਰੀਆਂ ਨੇ, ਉਹ ਮੈਂ ਬਾਬਾ ਭੋਲਾ ਸਿੰਘ ਦਾ ਕਿਹਾ ਹੋਰ ਨੂੰ ਤਾਂ ਨਹੀਂ ਜੀ, ਉਹ ਸੂਖਮ ਦੇ ਰੂਪ ਦੇ ਵਿੱਚ ਉਹ ਮੈਂ ਇਸ ਕਰਕੇ ਆਪਣੀ ਬੇਵਸੀ ਦੱਸਦਾ ਸੀ ਕਿ 2 ਮਿੰਟ ਉੱਤੇ ਹੋ ਜਾਣਗੇ ਚਲਾਣ ਤਾਂ ਨਹੀਂ ਹੋਊਗਾ, ਕਿਉਂ ਘੰਟੇ ਦੇ ਉੱਤੇ ਹੋਣਾ ਉਹ ਵੀ ਠੀਕ ਨਹੀਂ ਹੁੰਦਾ ਕਿ ਬਾਅਦ ਚਲਾਣ ਕਰਕੇ ਭੇਜੋ ਜੀ ਇੰਨਾ ਟਾਈਮ ਉੱਤੇ ਲਾ ਗਿਆ। ਉਹ ਬੇਨਤੀ ਗੁਰੂ ਪਿਆਰੇ ਇਸ ਤਰ੍ਹਾਂ ਆਪਣੇ ਘਰ ਦੀ ਜਿਵੇਂ ਕਹਿੰਦੇ ਆ ਵੀ ਆਪਣੇ ਮਹਾਂਪੁਰਸ਼ ਨੂੰ ਆਪਣੇ ਸਥਾਨ ਤੇ ਬੈਠੇ ਤੇ ਚਲੋ ਉਸ ਤਰ੍ਹਾਂ ਦੀ ਬਾਤ ਹੈ। ਮੇਰੇ ਮਨ ਦੇ ਵਿੱਚ ਇੱਕ ਸੰਸਕਾਰ ਬਚਪਨ ਤੋਂ ਪੈ ਗਿਆ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਿਹੜੇ ਅਨੁਭਵੀ ਅਰਥ ਨੇ ਜੋ ਉਹਨਾਂ ਨੇ ਕੀਤੇ ਤੇ ਟੇਪ ਦੇ ਵਿੱਚ ਬੰਦ ਨੇ, ਚਲੋ ਥੋੜੇ ਸਮੇਂ ਤੋਂ ਟੇਪਾਂ ਦੇ ਉਤਾਰੇ ਹੋ ਕੇ ਲੋਕਾਂ ਤੱਕ ਪਹੁੰਚ ਗਏ ਪਰ ਮੇਰੇ ਮਨ ਵਿੱਚ ਆਇਆ ਵੀ ਟੇਪਾਂ ਦੀ ਅਕਸਰ ਆਵਾਜ਼ਾਂ ਖਰਾਬ ਹੋ ਜਾਣੀਆਂ ਨੇ, ਵੀ ਇਹਨਾਂ ਨੂੰ ਟੇਪ ਚੋਂ ਬਾਹਰ ਕੱਢ ਕੇ ਕਿਤੇ ਟੀਕੇ ਦਾ ਰੂਪ ਦਿੱਤਾ ਜਾਏ ਤੇ ਇਹ ਵੀ ਇੱਕ ਪੰਥ ਦੀ ਬੜਮੁੱਲੀ ਸੇਵਾ ਹੋਏਗੀ। ਤੇ ਹੁਣ ਬਾਤ ਇਹ ਸੀ ਵੀ ਮੇਰੇ ਵੱਸ ਦੀ ਤਾਂ ਬਾਤ ਹੈ ਨਹੀਂ ਸੀ, ਤੇ ਇੱਕ ਕੀੜੀ ਦੇ ਬਾਅਦ ਠੂਠੀ ਦਰਿਆ ਹੁੰਦਾ ਹੈ ਤੇ ਇਹ ਤਾਂ ਸੱਚੀ ਮਿੱਚੀ ਦਰਿਆ ਸੀ ਸਾਹਮਣੇ। ਮੈਂ ਬੜੀਆਂ ਮਿੰਨਤਾਂ ਤਰਲੇ ਕਰਦਾ ਰਿਹਾ ਜਿਹੜੇ ਇਸ ਕੰਮ ਦੇ ਯੋਗ ਸਨ, 20 ਸਾਲ ਤਾਂ ਮੈਂ ਮਿੰਨਤਾਂ ਕਰਦੇ ਲੰਘਾ ਦਿੱਤੇ, 20 ਸਾਲ ਮੇਰੀ ਜ਼ਿੰਦਗੀ ਦੇ ਉਹ ਖੋਏ ਗਏ ਮਿੰਨਤਾਂ ਦੇ ਵਿੱਚ, ਜਦੋਂ ਨਾ ਕਿਸੇ ਨੇ ਕਰਕੇ ਦਿੱਤਾ ਫਿਰ ਖੁਦ ਹੀ ਇਸ ਲਟੈਣ ਦੇ ਹੇਠਾਂ ਸਿਰ ਦੇਣਾ ਪਿਆ। ਤੇ ਭਾਈ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਿਹੜੇ ਅਨੁਭਵ ਦੇ ਔਰ ਕਲਗੀਧਰ ਪਾਤਸ਼ਾਹ ਦੇ ਆਪਣੀ ਰਸਨਾ ਤੋਂ ਕੀਤੇ ਸੀਨਾ ਵਸੀਨਾ ਚਲੇ ਆ ਰਹੇ ਸਨ ਅਰਥ, ਤੇ ਉਹਨਾਂ ਅਰਥਾਂ ਨੂੰ ਕਲਮਬੰਦ ਕਰਨ ਦਾ ਉਹਦੇ 'ਚ ਹੁਣ ਕੱਲ੍ਹ ਮੈਂ ਸਿੰਘ ਨੂੰ ਪੁੱਛਿਆ, ਆਸਾ ਦੀ ਵਾਰ ਦੇ ਵਿੱਚ ਚੱਲ ਰਹੀ ਸੀ ਕਥਾ, ਦੋ ਪਾਸੇ ਚੱਲ ਰਹੀ, ਸਲੋਕ ਨੂੰ 12 ਘੰਟੇ ਲੱਗੇ ਇੱਕ ਸਲੋਕ ਪੌੜੀ ਤੇ ਮਹੱਲੇ ਨੂੰ ਲਿਖਣ ਦੇ। ਗਊ ਬ੍ਰਾਹਮਣ ਕੌ ਕਰ ਲਾਵੇ, ਤੇ ਇਸ ਨੂੰ ਪੂਰੇ 10-11 ਘੰਟੇ ਦੇ ਵਿੱਚ ਤਾਂ ਉਸ ਨੂੰ ਅੱਖਰਾਂ ਦੇ ਵਿੱਚ ਉਹਦੇ ਅਰਥਾਂ ਦੀ ਉੱਤੇ ਤੱਕ ਪਹੁੰਚੇ। ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਨੂੰ ਗੁਰੂ ਪਿਆਰੇ ਦੱਸੋ ਫਿਰ ਵੇ। ਮੈਂ ਇਸ ਕਰਕੇ 2 ਸਾਲ ਲਈ ਦੀਵਾਨ ਬੰਦ ਕਰ ਦਿੱਤੇ। ਮੇਰਾ ਬੇਟਾ ਜਾਂਦਾ ਗੁਰਪ੍ਰੀਤ ਸਿੰਘ ਲਾਉਣ ਵਾਸਤੇ, ਮੈਂ ਐਤਕੀ ਕਿਤੇ ਜਿੱਥੇ 33 ਸਾਲ ਇੱਕ ਨਗਰ ਵਿੱਚ ਹੋ ਗਏ ਮੈਨੂੰ ਜਾਂਦੇ ਨੂੰ, 33 ਸਾਲ ਜਿਹੜੇ ਉਸ ਵੇਲੇ ਬੱਚੇ ਜੰਮੇ ਸੀ, ਬੱਚਿਆਂ ਦੇ ਬੱਚੇ ਅੱਗੇ ਹੋ ਗਏ ਨੇ। ਮੈਂ ਐਤਕੀ ਵਾਰ ਉਹਨਾਂ ਨੂੰ ਵੀ ਹੱਥ ਜੋੜ ਦਿੰਦੇ, ਜਥਾ ਗਿਆ, ਗੁਰਪ੍ਰੀਤ ਸਿੰਘ ਗਿਆ, ਮੈਂ ਨਹੀਂ ਗਿਆ। ਪਰ ਜਦੋਂ ਮਹਾਂਪੁਰਖਾਂ ਦਾ ਹੁਕਮ ਲੈ ਕੇ ਬਾਬਾ ਜੀ ਗਏ ਉਦਾਸ ਸਿੰਘ ਜੀ, ਮੈਂ ਕਿਹਾ ਵੀ ਉੱਥੇ ਨਾ ਹੋ ਹੀ ਨਹੀਂ ਸਕਦੀ, ਕੋਈ ਬਾਤ ਨਹੀਂ, ਘਾਟੇ ਵਾਲਾ ਸੌਦਾ ਨਹੀਂ। ਮਹਾਂਪੁਰਖਾਂ ਨੂੰ ਗਿਆਨ ਨੂੰ ਅਸੀਸ ਦੇਣਗੇ, ਸਾਡੇ ਇਸ ਕਾਰਜ ਵਿੱਚ ਹੋਰ ਸਫਲਤਾ ਮਿਲੇਗੀ ਤੇ ਪੈਣ ਵਾਲੇ ਵਿਘਨਾਂ ਦਾ ਨਾਸ ਹੋਏਗਾ, ਕਿਉਂਕਿ ਮਹਾਂਪੁਰਸ਼ਾਂ ਦੀ ਤਾਂ ਚਰਨ ਧੂੜ ਵਿਘਨ ਨਾਸ਼ਕ ਹੈ। ਇਸ ਕਰਕੇ ਸਾਧ ਜੀ, ਸਾਰੀ ਸੰਤ ਮੰਡਲੀ ਨੇ, ਗਿਆਨੀ ਜਨਾਂ ਨੇ, ਆਪ ਗੁਰਮੁਖਾਂ ਨੇ ਅਸੀਸ ਬਖਸ਼ਣੀ ਤਾਂ ਕਿ ਇਹ ਏਡਾ ਵੱਡਾ ਜਿਹੜਾ ਕਾਰਜ ਆਰੰਭ ਹੋ ਚੁੱਕਾ ਹੈ, ਉਹਨੂੰ ਨਿਸ਼ਚਿਤ ਸਮੇਂ ਦੇ ਵਿੱਚ ਹੀ ਗੁਰੂ ਕਿਰਪਾ ਕਰੇ ਸੰਪੂਰਨ ਹੋ ਸਕੇ। ਬਹੁਤ ਸੋਹਣੀ ਆਪ ਜੀ ਦੀ ਅਸੀਸ ਦੁਆਰਾ ਚੱਲ ਰਿਹਾ, ਬੜੀ ਜਲਦੀ ਹੀ ਪਹਿਲੀ ਪੋਥੀ ਜਿਹੜੀ ਹੈ ਉਹਦਾ ਨਾਮ ਹੈ ਗੁਰਬਾਣੀ ਅਰਥ ਭੰਡਾਰ। ਗੁਰਬਾਣੀ ਅਰਥ ਭੰਡਾਰ ਦੀ ਪਹਿਲੀ ਪੋਥੀ ਛਪ ਗਈ ਹੈ। ਵੱਡੀ ਮੁਸ਼ਕਲ ਇਹ ਸੀ ਵੀ ਸਤਿਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਕਦੇ ਕਦੇ ਕਿਸੇ ਕੋਲੋਂ ਗੱਡੀ ਦੇ ਤੇਲ ਦੇ ਲਈ ਵੀ ਕਦੇ ਪ੍ਰੇਰਨਾ ਨਹੀਂ ਸੀ ਦਿੱਤੀ। 1200 ਬੱਚਾ ਅਕੈਡਮੀ 'ਚ ਪੜ੍ਹਦਾ, ਕਦੇ ਉਹਨਾਂ ਬੱਚਿਆਂ ਦੇ ਨਾਂ 'ਤੇ ਕਦੇ ਗ੍ਰਾਹੀਆਂ ਨਹੀਂ ਸਨ ਕੀਤੀਆਂ। ਅਤੇ ਹੁਣ ਮੁਸ਼ਕਲ ਇਹ ਬਣ ਗਈ ਵੀ ਪੋਥੀਆਂ ਲਿਖ ਕੇ ਨਾਲ ਇਸ ਵੀ ਇਹ ਵਿਕਣੀਆਂ ਨਹੀਂ ਚਾਹੀਦੀਆਂ। ਅਰਥ ਗੁਰਬਾਣੀ ਦੇ ਅਤੇ ਗੁਰੂ ਦੀ ਬਾਣੀ ਅਗੰਮੀ ਬਾਣੀ, ਕਮ ਸੇ ਕਮ ਲੋਕਾਂ 'ਚ ਕੋਈ ਤਾਂ ਗੱਲ ਜਾਵੇ, ਕੋਈ ਟੀਕਾ ਐਸਾ ਹੈ ਜਿਹੜਾ ਬਿਨਾਂ ਪੈਸਿਆਂ ਤੋਂ ਮਿਲ ਜਾਂਦਾ ਹੁੰਦਾ। ਉਹ 35-40 ਲੱਖ ਦਾ ਸਾਡਾ ਪ੍ਰੋਜੈਕਟ ਸੀ, ਪੱਲੇ ਧੇਲੀ ਨਹੀਂ ਕੋਲ, ਅਤੇ ਕੰਮ ਐਡਾ ਵੱਡਾ ਕਰ ਬੈਠੇ। ਉਹਦੇ 'ਚ ਮਹਾਰਾਜ ਨੇ ਕਿਰਪਾ ਕੀਤੀ ਵੀ ਇਸ ਵਾਰੀ ਦੀ ਜਿਹੜੀ ਐਡੀਸ਼ਨ ਹੈ ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਅਤੇ ਇਹ ਕਾਰਜ ਦੇ ਲਈ ਤਾਂ ਚਿੰਤਾ ਮੁਕਾ ਦਿੱਤੀ ਮਹਾਰਾਜ ਨੇ। ਅਤੇ ਹੁਣ ਉਹ ਮਹਾਤਮਾ ਨੂੰ ਜਾਂ ਪ੍ਰਚਾਰਕਾਂ ਨੂੰ ਵੀ ਪੋਥੀਆਂ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਸਾਧ ਸਿੰਘ ਜੀ, ਜਿੰਨੀਆਂ ਉਹ ਪੋਥੀਆਂ ਜਿੰਨੇ ਮਹਾਂਪੁਰਸ਼ ਪ੍ਰਚਾਰ ਕਰਨ ਵਾਲੇ ਗਿਆਨੀ ਸਿੰਘ, ਉਹਨਾਂ ਸਾਰਿਆਂ ਨੂੰ ਦਿੱਤੀ ਜਾਂਦੀ ਆ। ਉਹ ਮੱਸਿਆ ਦਾ ਇੱਕ ਦਿਹਾੜਾ ਰੱਖਿਆ ਜਦੋਂ ਇਹ ਪੋਥੀਆਂ ਦਿੱਤੀਆਂ ਜਾਂਦੀਆਂ ਹਨ, ਤਾਂ ਕਿ ਬਾਅਦ ਕੋਈ ਆਵੇ ਉਸ ਵੇਲੇ ਨਾ ਪੋਥੀਆਂ ਮਿਲਣ, ਉਹ ਠੀਕ ਨਹੀਂ ਹੁੰਦੀ। ਬਾਅਦ ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਦਾ। ਕੋਈ ਬਾਬਾ ਜੀ ਨੇ ਕਹਿ ਦਿੱਤਾ ਵੀ ਤੁਸੀਂ ਵੈਸੇ ਤਾਂ ਮੇਰੀ ਆਪਣੀ ਜ਼ਬਾਨ ਨਾਲ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਪਰ ਹੁਣ ਜਦੋਂ ਹੁਕਮ ਹੋ ਗਿਆ, ਹੁਕਮ ਦੇ ਅਨੁਸਾਰ ਮੈਨੂੰ ਵੀ ਕਰਨਾ ਪਿਆ। ਆਪ ਸਾਰੀਆਂ ਸੰਗਤਾਂ ਦੀਆਂ ਅਸੀਸਾਂ ਦਾ ਜਾਚਕ ਹਰੀ ਸਿੰਘ ਅਤੇ ਜਥਾ ਰੰਧਾਵਾ ਅਤੇ ਆਪ ਸਾਰੀਆਂ ਸੰਗਤਾਂ ਦੇ ਭਾਰੀ ਇਕੱਠ ਦੇ ਵਿੱਚ ਇੰਨੇ ਸ਼ਾਂਤ ਮਾਹੌਲ ਦੇ ਵਿੱਚ ਬੈਠਿਆਂ ਨੂੰ ਯਾਦ ਰੱਖੇਗਾ ਵੀ ਇਸ ਤਰ੍ਹਾਂ ਦੇ ਇਕੱਠ ਦੇ ਵਿੱਚ ਇੰਨਾ ਸ਼ਾਂਤ ਮਾਹੌਲ ਵੀ ਹੁੰਦਾ ਹੈ। ਇਹ ਸਾਰੀ ਕਾਮਯਾਬੀ ਇਹਨਾਂ ਦੇ ਜਪ ਤਪ ਦੀ ਹੈ, ਬਾਬਾ ਰਾਮ ਸਿੰਘ ਜੀ ਮਹਾਂਪੁਰਖਾਂ ਦੀ। ਅਤੇ ਆਓ ਭੁਲਾ ਚੁੱਕਾ ਦੀ ਖਿਮਾ ਕਰਨ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।